ਇੱਕ ਜੇ ਰਾਮ ਕਰੀ ਜੀਏ ਖੱਤਰੀ ਹੋਇਆ ਧਨ ਗੌਰ।
ਉਸ ਵਕਤ ਬਾਬਾ ਕਲਿਆਣ ਚੰਦ ਜੀ ਖੁਸ਼ ਹੋ ਗਏ। ਅੱਛਾ, ਇਹਨਾਂ ਲਈ ਲੱਭ ਰਹੇ ਹੋ, ਬਹੁਤ ਅੱਛੀ ਗੱਲ ਹੈ, ਹੁਣ ਸ਼ਾਦੀ ਹੋ ਜਾਏਗੀ। ਜੈਰਾਮ ਤੂੰ ਦੇਖ ਬਈ, ਕੋਈ ਖੱਤਰੀਆਂ ਦੇ ਘਰਾਂ ਦੇ ਵਿੱਚ ਕੋਈ ਅੱਛਾ ਪਰਿਵਾਰ ਲੱਭ ਕੇ ਬਹੁਤੇ ਪੈਸੇ ਵਾਲਾ ਦੇਖੀ, ਫਿਰ ਉੱਥੇ ਗੱਲ ਪੈਸੇ ਦੀ, ਮਤਲਬ ਕਿ ਮਾਇਆ ਧਾਰੀ, ਇਹਨੂੰ ਕਹਿੰਦੇ ਮਨ ਦੇ ਅੰਦਰ ਮਾਇਆ ਬੜੀ ਹੋਈ। ਚੰਗੇ ਪੈਸੇ ਵਾਲਾ ਦੇਖੀ, ਇਹਨੇ ਮੈਨੂੰ ਪਤਾ ਕਮਾਉਣਾ ਨਹੀਂ, ਇਹ ਕਮਾਊਗਾ ਕਿੱਥੋਂ, ਖਵਾਊ। ਗੱਲ ਤੇ ਵੀ ਕਹਿੰਦੇ ਜੇ ਦੋਨੋਂ ਜਾਣੇ ਹੋ ਗਏ ਵਿਆਹ ਤੋਂ ਬਾਅਦ, ਫਿਰ ਇੱਕ ਅੱਧਾ ਬਾਲਕ ਹੋ ਗਿਆ, ਦੋ ਹੋ ਗਏ, ਉੱਥੇ ਨਾ ਬੈਠਣ ਕਿਤੇ ਰਾਏ ਭੋਏ ਦੀ ਤਲਵੰਡੀ, ਫਿਰ ਮੇਰੇ ਪੈਸੇ ਖਾਣਗੇ ਆ ਕੇ। ਇਸ ਕਰਕੇ ਉਹ ਘਰ ਹੀ ਹੈ, ਲੱਭੀ ਜਿੰਨਾ ਮਰਜ਼ੀ ਗਵਾਵੇ ਖਵਾਵੇ ਲੁਟਾਵੇ, ਮੇਰੇ ਤੋਂ ਨਾ ਆ ਕੇ ਮੰਗਣ ਕਰੇ ਵੀ।
ਕਬਿਤ ਭਾਖਤ ਜੈ ਰਾਮ ਚੋਣਾ ਗੋਤ ਮੂਲਾ ਨਾਮ ਤੇ ਤਨ ਜਾਹੇ ਧਾਮ ਸੋ ਰੰਧਾਵੇ ਪਟਵਾਰੀ ਆ।
ਲਓ ਜੀ, ਐ ਮਾੜਾ ਘਰ ਨੀ ਲੱਭਿਆ ਹੈ, ਇਹ ਰੰਧਾਵਿਆਂ ਦਾ ਪਟਵਾਰੀ ਆ ਉਧਰਲਾ। ਹਾਂ, ਫਿਰ ਕਿਤੇ ਕਹੋ ਚੋਣਾ ਗੋਤ ਮੂਲਾ ਨਾਮ, ਮੂਲ ਚੰਦ ਜੀ ਪੂਰਾ ਨਾਮ ਹੈ, ਉਹਨਾਂ ਦੀ ਪੁੱਤਰੀ ਹੈ। ਭਾਈਆ ਜੈ ਰਾਮ ਨੇ ਉਹ ਦੱਸਿਆ ਬਰਾਬਰ ਦਾ ਘਰ ਲੱਭਿਆ, ਉਹ ਰੰਧਾਵੇ ਹੋਣੇ ਵੀ ਪਟਵਾਰੀ ਨੇ, ਇਸ ਕਰਕੇ ਉਹ ਥਾਂ ਦੇ ਉੱਤੇ ਇਹਨਾਂ ਦਾ ਅਸੀਂ ਲੱਭ ਰਹੇ ਹਾਂ ਰਿਸ਼ਤਾ।
ਭਲੇ ਹੈ ਠਿਕਾਨੋ ਚਾਹੇ ਕੀਨ ਮੈਂ ਖਜਾਨੋ, ਜਾਨੋ ਹੋਤ ਸਨ ਬੰਧ ਸੁਖ ਸਾਨੋ ਸੋ ਨਿਹਾਰੀ ਆ।
ਹੁਣ ਕਹਿੰਦੇ ਨੇ ਮੈਂ ਬਹੁਤ ਅੱਛੇ ਤਰੀਕੇ ਨਾਲ, ਬਹੁਤ ਚਾਹ ਕਰਕੇ, ਇੱਛਾ ਕਰਕੇ ਭਾਲ ਕੀਤੀ ਹੈ, ਇਹ ਜਾਣ ਪੈਂਦਾ ਵੀ ਇਹ ਸੰਬੰਧ ਸੁਖਦਾਇਕ ਹੀ ਹੋਵੇਗਾ, ਸੋ ਸਾਨੋ ਸੋ ਨਿਹਾਰੀ ਆ। ਕਿਉਂਕਿ ਉਹ ਜਿਹੜਾ ਹੈ ਨਾ ਸੁਖ ਸਮੇਤ ਵੇਖਿਆ, ਆਪਣੇ ਬਰਾਬਰ ਦੇ ਨੇ, ਕਮਾਈ ਵੀ ਚੰਗੀ ਹੈ, ਸਭ ਕੁਝ ਠੀਕ ਹੈ।
ਮੋਰ ਤੋਰ ਏਕ ਲਾਜ ਜਾਣੇ ਜੈਸੇ ਕਾਰੋਂ ਕਾਜ, ਆਪ ਤੂੰ ਸਿਆਨੋ ਬੈਨੂ ਕਾਲੂ ਉਚਾਰੀਆ।
ਬਾਬਾ ਕਲਿਆਣ ਚੰਦ ਜੀ ਨੇ ਕਿਹਾ ਸੋ ਇਹ ਵੱਡੀ ਪੁੱਤਰੀ ਹੈ ਮੇਰੀ, ਬੇਬੇ ਨਾਨਕੀ, ਹੁਣ ਜਵਾਈ ਨਹੀਂ, ਸਾਰਾ ਕੁਝ ਸਾਹਮਣਾ, ਤੂੰ ਵੱਡਾ ਪੁੱਤ ਹੈ ਮੇਰਾ, ਬਸ ਇਹ ਮੇਰਾ ਪੁੱਤ ਬਣ ਕੇ ਨਾ ਤੇਰੀ ਮੇਰੀ ਲਾਜ ਇੱਕ ਹੈ, ਜਾਣੇ ਜੈਸੇ ਕਰੋ ਕਾਜ, ਜਿਵੇਂ ਚੰਗਾ ਕੰਮ ਤੂੰ ਕਰ, ਆਪ ਤੂੰ ਸਿਆਣਾ ਹੈ, ਇਸ ਕਰਕੇ ਬਈ ਹੁਣ ਤਾਂ ਤੇਰੇ ਤੇ ਛੱਡਤੀ ਮੇਰਾ ਪੁੱਤ, ਤੂੰ ਹੀ ਕਰ ਕੰਮ ਇਹ।
ਜੈਸੇ ਸੁਖ ਤਨ ਆ ਸੀਤਲ ਸੁਨੈਨ ਮੇਰੇ, ਤੈਸੇ ਪੇਖੋ ਨਾਨਕ ਕੋ ਲਾਲ ਸਾਹ ਹਮਾਰੀ ਆ।
ਹੁਣ ਮੇਰੀ ਪੁੱਤਰੀ ਦੇਖਦਾ ਕਿੰਨੇ ਸੁਖ ਦੇ ਨਾਲ ਵਸ ਰਹੀ ਹੈ, ਇੱਥੇ ਮੌਜਾਂ ਕਰਦੀ ਹੈ, ਔਰ ਪੁੱਤਰ ਵੱਲੋਂ ਥੋੜਾ ਮੈਂ ਦੁਖੀ ਹਾਂ, ਤੂੰ ਐਸਾ ਕਰਕੇ ਮੇਰੇ ਪੁੱਤਰ ਨੂੰ ਨਾ ਅੱਛਾ ਜਾ ਘਰ ਲੱਭ ਕੇ ਦੇ, ਤਾਂ ਕਿ ਜਿਵੇਂ ਬੇਬੇ ਨਾਨਕੀ ਸੁਖੀ ਬੈਠੀ ਆ, ਮੇਰਾ ਪੁੱਤ ਨਾਨਕ ਵੀ ਬਹੁਤ ਸੁਖ ਦੇ ਨਾਲ ਬੈਠੇ।
ਦੋਹਰਾ ਤੁਮ ਕਾਲੂ ਮਮ ਪਿਤਾ ਸਮ ਰਹੋ ਇਹਾ ਕਰ ਧਾਮ।
ਸੋ ਤੁਸੀਂ ਮੇਰੇ ਪਿਤਾ ਦੇ ਸਮਾਨ ਹੋ, ਇੱਥੇ ਹੀ ਰਹੋ ਤਾਂ ਮੇਰੇ ਕੋਲ, ਤੁਸੀਂ ਉੱਥੇ ਕੀ ਲੈਣਾ ਜਦੋਂ ਇੱਥੇ ਨੇ, ਤੁਹਾਡੇ ਬੇਟੀ ਇੱਥੇ ਹੈ, ਬੇਟਾ ਇੱਥੇ ਹੈ, ਸਬਕਾਂ ਨਾਲ ਇਹਨਾਂ ਨੂੰ ਵੀ ਲੈ ਕੇ ਆਓ, ਮਾਤਾ ਜੀ ਨੂੰ ਵੀ।
ਨਾਨਕ ਜਨਨੀ ਆਨ ਹੋ ਭਾਖੇ ਬਹਿਨ ਜੈ ਰਾਮ।
ਤੁਸੀਂ ਇੱਥੇ ਰਹੋ ਪਿਤਾ ਜੀ, ਔਰ ਮੈਂ ਗੁਰੂ ਨਾਨਕ ਦੇਵ ਜੀ ਦੇ ਮਾਤਾ ਜੀ ਨੂੰ ਵੀ ਇੱਥੇ ਲਿਆਉਣਾ, ਤੁਸੀਂ ਉੱਥੇ ਬੈਠੇ ਤੜਫਦੇ ਹੋ, ਇਹ ਇੱਥੇ ਬੈਠੇ ਨੇ, ਮਾਤਾ ਜੀ ਵੀ ਇੱਥੇ ਸਾਡੇ ਕੋਲ ਰਿਹਾ ਕਰਨਗੇ, ਤੁਸੀਂ ਵੀ ਰਿਹਾ ਕਰੋ, ਅਸੀਂ ਤੁਹਾਡੀ ਸੇਵਾ ਕਰਾਂਗੇ ਜੀ।
ਕਬਿਤ ਕਾਲੂ ਪਾਨੇ ਬੈਨ ਬਹੁ ਕਾਲ ਖੋਹ ਐਨ ਮੇਰੇ ਕਉ ਦੁੱਖ ਹੈ ਨਾ ਸੁਖ ਚੈਨ ਸੋ ਬਸ ਤੁਹਾਂ।
ਬਾਬਾ ਕਲਿਆਣ ਕਾਨ ਚੰਦ ਜੀ ਕਹਿਣ ਲੱਗੇ ਬੜੇ ਸਮੇਂ ਦਾ ਮੇਰਾ ਦੇਖੋ ਤੇ ਘਰ ਬਣਾਇਆ ਹੋਇਆ, ਘਰ ਨਾਲ ਵੀ ਬੜਾ ਮੋਹ ਹੈ, ਆਪ ਬਣਾਇਆ, ਇੱਕ ਇੱਕ ਇੱਟ ਲਾਈ ਸਮਾਰ ਕੇ ਘਰ ਬਣਾਇਆ ਹੋਇਆ, ਮੈਨੂੰ ਕੋਈ ਤਕਲੀਫ ਥੋੜੀ, ਉੱਥੇ ਦੁੱਖ ਥੋੜੀ ਆ, ਮੈਂ ਤੇ ਸੁਖ ਦੇ ਨਾਲ ਚੈਨ ਦੇ ਨਾਲ ਉਸ ਘਰ ਦੇ ਵਿੱਚ ਬੈਠਾ ਹਾਂ।
ਘਰ ਪਟਵਾਰੀ ਤਾਂ ਦੀਨੀ ਰਾਏ ਸਾਰੀ, ਮਮ ਲੋਕ ਅਨ ਸਾਰੀ ਪੁੰਮ ਕੈਸੇ ਨਾ ਤਜ ਤੁਹਾਂ।
ਹੁਣ ਪਟਵਾਰੀ ਦਾ ਜਿੰਨਾ ਕੰਮ ਹੈ ਰਾਏ ਜੀ ਨੇ ਸਾਰਾ ਮੈਨੂੰ ਦਿੱਤਾ ਇਲਾਕੇ ਦਾ, ਲੋਕ ਮੇਰੇ ਅਨੁਸਾਰ ਹੀ ਹੋ ਕੇ ਚੱਲਦੇ ਨੇ, ਫਿਰ ਮੈਂ ਉਹ ਕਿਉਂ ਛੱਡਾਂ, ਉਹ ਘਰ ਬਾਰ ਇੱਜ਼ਤ ਮਾਣ ਸਤਿਕਾਰ ਉੱਥੇ ਮੇਰਾ ਬਣਿਆ ਹੋਇਆ, ਇਸ ਕਰਕੇ ਮੈਂ ਉਹ ਨਹੀਂ ਛੱਡ ਸਕਦਾ।
ਹੋਏ ਜੇ ਸਗਾਰੀ ਲੇ ਹੋ ਸਪਦ ਬੁਲਾਈ, ਮੋਹੇ ਕੀਜੈ ਨਾ ਬਿਲੰਬ ਤੋਹੇ ਔਰ ਹੋ ਕਹੇ ਤੋਹਾਂ।
ਹਾਂ, ਇੱਕ ਗੱਲ ਜ਼ਰੂਰ ਹੈ ਕਿ ਜਦੋਂ ਸਗਾਈ ਹੋਣੀ ਹੋਈ ਮੈਨੂੰ ਸਪਦ ਤੋਂ ਪਾਵਨ ਛੇਤੀ ਨਾਲ ਬੁਲਾ ਲੈਣਾ, ਦੇਰ ਨਾ ਕਰਿਓ, ਇਹ ਗੱਲ ਮੈਂ ਤੈਨੂੰ ਪਹਿਲਾਂ ਕਹਿਤੀ, ਸਗਾਈ ਵੇਲੇ ਮੈਨੂੰ ਇੱਥੇ ਸੱਦ ਲੈਣਾ ਕਰਿਓ।
ਰਾਖੋ ਰਖਵਾਰੀ ਸਤ ਕਰੈ ਨਾ ਖੁਆਰੀ, ਧਨ ਦੀਜੈ ਮਤ ਆਪ ਤਾਂ ਕੀ ਚਿੰਤਾ ਮੈਂ ਰਹਿ ਤੋਂ।
ਮੈਂ ਇਹ ਚਿੰਤਾ ਚ ਰਹਿੰਦਾ ਕਿ ਤੁਸੀਂ ਇਹਨੂੰ ਮਤ ਦਿੰਦੇ ਰਹੋ ਬਸ, ਕਿ ਮੇਰਾ ਪੁੱਤਰ ਪੈਸਾ ਨਾ ਗਵਾਵੇ, ਇਹ ਗੱਲ ਦਾ ਤੁਸੀਂ ਬਸ ਧਿਆਨ ਰੱਖਣਾ, ਮੈਨੂੰ ਹੋਰ ਨੀ ਜਾਦੇ ਕੋਈ। ਕਿਉਂਕਿ ਹੁਣ ਇਹ ਜਦੋਂ ਰਾਖੋ ਰਖਵਾਰੀ ਸੁੱਤ ਕਰੇ ਨਾ ਖੁਆਰੀ, ਧਨ ਪੈਸਾ ਨਾ ਖਰਾਬ ਕਰਨ।
ਨਾਨਕੀ ਭਨਤ ਸਨ ਬੈਨ ਮੇ ਜਨਕ, ਤੁਮ ਭਖਤ ਸਦੀਵ ਧਨ ਖੋਤ ਨਿਤ ਮੋਰੀਆ।
ਬੇਬੇ ਨਾਨਕ ਜੀ ਥੋੜੇ ਜੇ ਹੁਣ ਫਿਰ ਗਰਮ ਜੇ ਲਹਿਜੇ ਚ ਬੋਲ ਪਏ ਹੁਣ, ਪਿਤਾ ਜੀ ਸੁਣੋ, ਤੁਸੀਂ ਪਿੰਡ ਵੀ ਇਹੀ ਗੱਲਾਂ ਕਰਦੇ ਸੀ, ਇੱਥੇ ਵੀ ਆ ਕੇ ਤੁਹਾਡਾ ਬਸ ਇਹੀ ਹੁੰਦਾ, ਹਾਏ ਮੇਰਾ ਪੈਸਾ ਖੋ ਗਿਆ, ਹਾਏ ਮੇਰਾ ਪੈਸਾ ਖੋ ਗਿਆ। ਮੇਰੇ ਵੀਰ ਨੂੰ ਤੁਸੀਂ ਸਦਾ ਹੀ ਤੰਗ ਕਰਦੇ ਹੋ, ਆ ਕਰਕੇ ਕਦੇ ਨਹੀਂ ਸੁੱਖ ਦੀ ਗੱਲ ਪੁੱਛੀ ਵੀ ਤੇਰਾ ਕੀ ਹਾਲ ਹੈ, ਕੋਈ ਦੁੱਖ ਦਾ ਤਾਂ ਨਹੀਂ, ਜਾਂ ਕੋਈ ਆਹ ਗੱਲ ਉਹ ਗੱਲ, ਕੋਈ ਉੱਥੋਂ ਕੁਛ ਲਿਆਇਓ ਇਹਦੇ ਵਾਸਤੇ। ਬਸ ਐਵੇਂ ਨਿਆਣੇ ਨੂੰ ਤੰਗ ਕਰੀ ਜਾਣਾ ਤੁਹਾਡੀ ਆਦਤ ਹੈ।
ਆਪਣੀ ਕਰਤ ਕ੍ਰਿਤ ਖੋਏ ਕਿਦੋਂ ਰਾਖੇ ਬਿੱਤ ਰਹੀ ਏ ਨਿਚਿੰਤ ਚਿਤ ਨੇ ਲੇਤ ਨਹਿ ਤੋਰੀਆ।
ਤੁਹਾਡਾ ਤਾਂ ਨਹੀਂ ਵਿਗਾੜਦਾ ਕੁਛ, ਆਪਣਾ ਕਮਾਉਂਦਾ ਖਾਂਦਾ ਬਣਦਾ, ਚੰਗੇ ਕੰਮ ਹੀ ਕਰਦਾ, ਇਸ ਕਰਕੇ ਤੁਸੀਂ ਬਹੁਤੀਆਂ ਨਾ ਸਿੱਖਿਆਵਾਂ ਇੱਥੇ ਦਿਆ ਕਰੋ ਆ ਕੇ। ਨਾਲੇ ਮੇਰਾ ਸਹੁਰਾ ਘਰ ਹੈ, ਕੀ ਕਹਿਣਗੇ ਇਹ ਵੀ ਤੇਰੇ ਪਿਤਾ ਜੀ ਤਾਂ ਬਸ ਮਾਇਆ ਦੇ ਕੀੜੇ ਬਣੇ ਹੋਏ ਨੇ, ਔਰ ਤੇਰੇ ਵੀਰ ਨੂੰ ਘੂਰਦੇ ਰਹਿੰਦੇ ਨੇ, ਇਉਂ ਮੇਰੀ ਵੀ ਇੱਜ਼ਤ ਖਰਾਬ ਹੁੰਦੀ ਹੈ, ਲੋਕਾਂ ਚ ਦੰਦ ਕਥਾ ਸ਼ੁਰੂ ਹੋ ਜਾਏਗੀ।
ਭੁੱਖੇ ਕੋ ਆਸਨ ਪੁੰਨ ਬਸਨ, ਨਗਨ ਦਾਨੀ ਪੁੰਨ ਵਾਨ ਰੂਪ ਕਰੈ ਜਾਰੀ ਨਹਿ ਚੋਰੀਆ।
ਕੋਈ ਚੋਰੀ ਕਰਦਾ ਮੇਰਾ ਵੀਰ, ਕੋਈ ਜਾਰੀ ਕਰਦਾ? ਹੋਰ ਗਰਮ ਹੋ ਗਈ ਹੁਣ ਬੇਬੇ ਗੁੱਸੇ ਚ ਆ ਕੇ, ਮੇਰਾ ਵੀਰ ਭੁੱਖੇ ਨੂੰ ਰੋਟੀ ਦਿੰਦਾ, ਮੇਰਾ ਵੀਰ ਨੰਗੇ ਨੂੰ ਕੱਪੜਾ ਦਿੰਦਾ, ਮੇਰਾ ਵੀਰ ਦਾਨੀ ਹੈ, ਪੁੰਨਵਾਨ ਰੂਪ ਹੈ, ਕੋਈ ਮਾੜਾ ਕੰਮ ਨਹੀਂ ਕਰਦਾ।
ਕਰੈ ਜੇ ਕੁਕਰਮ ਨਿਵਾਰਨ ਧਰਮ, ਤਾਂ ਕੋ ਲਗੈ ਜੇ ਸੁਕਰਮ ਧਰਮ ਤਾਂ ਹੇਰੀਆ।
ਸੋ ਇਸ ਕਰਕੇ ਹੈ, ਜਿਹੜਾ ਬੰਦਾ ਕੋਈ ਅਧਰਮ ਦਾ ਕੰਮ ਕਰਦਾ ਹੋਵੇ, ਮਾੜਾ ਕੰਮ ਕਰਦਾ ਹੋਵੇ, ਕੁਕਰਮ ਕਰਦਾ ਹੋਵੇ, ਉਹਨੂੰ ਹਟਾਉਣ ਦਾ ਧਰਮ ਹੈ ਸਾਡਾ, ਜੇ ਮਾੜੇ ਪਾਸੇ ਜਾਂਦੇ ਹੋਣ। ਜਿਹੜਾ ਬੰਦਾ ਸੁਕਰਮ ਕਰਦਾ ਅਧਰਮ ਨਹੀਂ ਕਰਦਾ, ਫਿਰ ਉਹਨੂੰ ਕਾਹਦੇ ਲਈ ਰੋਕਣਾ ਹੈ? ਤੁਸੀਂ ਕਦੇ ਦਾਨ ਪੁੰਨ ਕੀਤਾ, ਕੋਈ ਚੱਜ ਦਾ ਕੰਮ ਕੀਤਾ ਜ਼ਿੰਦਗੀ ਚ? ਮੇਰਾ ਵੀਰ ਤਾਂ ਜਿਉਂ ਜਨਮ ਲਿਆ ਕਿੰਨਾ ਦਾਨ ਪੁੰਨ, ਵੇਦਾਂ ਸ਼ਾਸਤਰਾਂ ਚ ਕੀ ਲਿਖਿਆ ਹੋਇਆ ਵੀ ਬੰਦਾ ਦਾਨੀ ਪੁੰਨੀ ਬੰਦਾ, ਬੜੇ ਬੜੇ ਰਾਜੇ ਮਹਾਰਾਜੇ ਹਰੀਸ਼ ਚੰਦਰ ਵਰਗੇ ਹੋਏ, ਕਈ ਉਦਾਹਰਣਾਂ ਦੇਤੀਆਂ ਹੋਣੀਆਂ, ਤੇ ਇੰਨਾ ਦਾਨ ਪੁੰਨ ਐਵੇਂ ਥੋੜੀ ਲਿਖਿਆ ਹੋਇਆ। ਮੇਰਾ ਵੀਰ ਕੋਈ ਮਾੜਾ ਕੰਮ ਨਹੀਂ ਕਰਦਾ।
ਦੁੱਧ ਕਛੰਦ ਜਾਨੋ ਤਾਤ, ਇਹ ਗਤ ਭਰਤ ਹੈ, ਦੇਤ ਫਕੀਰ ਖਵਾਏ ਜਹਾਂ ਤਹਿ।
ਹੁਣ ਦੇਖੋ ਪਿਤਾ ਜੀ, ਇਹ ਮੇਰੇ ਭਰਾ ਦੀ ਅਵਸਥਾ ਹੈ, ਜਿੱਥੇ ਕੋਈ ਫਕੀਰ ਬੈਠਾ ਰੱਬ ਦੀ ਭਗਤੀ ਕਰਦਾ, ਉਹਨੂੰ ਰੋਟੀ ਖਵਾਉਣੀ ਹੈ, ਕੱਪੜਾ ਦੇਣਾ, ਕੀ ਉਹਦਾ ਫਾਇਦਾ ਨਹੀਂ ਹੁੰਦਾ? ਜਿਹੜਾ ਉਹ ਕਮਾਈ ਕਰਦਾ ਭਗਤੀ ਕਰਦਾ, ਉਹਦੀ ਕਮਾਈ ਦਾ ਦਸਵਾਂ ਹਿੱਸਾ ਨਹੀਂ ਮਿਲਦਾ ਆਪਾਂ ਨੂੰ? ਆਪਾਂ ਤਾਂ ਪਰਮਾਤਮਾ ਦਾ ਨਾਮ ਜਪ ਨਹੀਂ ਸਕਦੇ, ਜਪਣ ਵਾਲੇ ਨੂੰ ਜੇ ਕੱਪੜਾ ਲੀੜਾ ਰੋਟੀ ਦੇ ਦਈਏ, ਕੁਛ ਤਾਂ ਫਾਇਦਾ ਹੋ ਹੀ ਜਾਂਦਾ ਹੈ।
ਲੋਭ ਨਹੀਂ ਤੇ ਕਵੇ ਔਰ ਅੰਤਰ, ਜਾਣ ਵਿਖੈ ਮਤ ਜਾਣ ਨਿਰੰਤਰ।
ਫਿਰ ਤੁਸੀਂ ਦੇਖੋ, ਮੇਰੇ ਵੀਰ ਦੇ ਮਨ ਚ ਕੋਈ ਲੋਭ ਨਹੀਂ ਹੈ, ਜਿਨ੍ਹਾਂ ਦੀ ਮਤ ਭਿੱਜੀ ਹੋਈ ਹੈ ਇੱਕ ਰਸ ਦਾਨ ਦੇਣ ਦੇ ਵਿੱਚ, ਕਿ ਗਰੀਬਾਂ ਦੀ ਮਦਦ ਕਰਨੀ ਹੈ।
ਦੌਲਤ ਖਾਨ ਰਿਪਤੇ ਡਰ ਆਵਹਿ, ਲੇਖ ਹੈ ਮੈਂ ਧਨ ਨਾ ਘਟ ਜਾਵਹਿ।
ਦੌਲਤ ਖਾਂ ਰਾਜੇ ਤੋਂ ਡਰ ਲੱਗਦਾ, ਇਹਤੇ ਲੇਖਾ ਪੱਤਾ ਹੋ ਗਿਆ ਹਿਸਾਬ ਕਿਤਾਬ, ਪੈਸਾ ਨਾ ਘਟ ਜਾਵੇ।
ਜਾਚਕ ਭੀਰ ਵੱਡੀ ਨਿਤ ਹੋਵਹਿ, ਭਗਤ ਲੋਕ ਸਭ ਇਹ ਖੋਵਹਿ।
ਸੋ ਕਹਿਣ ਲੱਗੇ, ਦੇਖੋ ਇਉਂ ਮੈਨੂੰ ਡਰ ਇਸ ਗੱਲ ਦਾ ਕਿ ਜਿਹੜੇ ਮੰਗਤੇ ਆਉਂਦੇ ਨੇ, ਵੱਡੀਆਂ ਲਾਈਨਾਂ ਲੱਗਦੀਆਂ ਨੇ, ਲੋਕ ਵੀ ਕਹਿੰਦੇ ਨੇ ਤਾਂ ਗਵਾ ਰਿਹਾ, ਜੇ ਘਟ ਗਿਆ ਨਾ ਪੈਸਾ। ਬਾਬਾ ਜੀ ਕਹਿਣ ਲੱਗੇ, ਉਹ ਤਲਵੰਡੀ ਤੱਕ ਮੇਰੀ ਬਦਨਾਮੀ ਹੋ ਜਾਣੀ, ਮੈਂ ਏਡਾ ਵੱਡਾ ਪਟਵਾਰੀ, ਉਦੋਂ ਪਟਵਾਰੀ ਵੀ ਬਹੁਤ ਵੱਡਾ ਹੁੰਦਾ ਸੀ। ਸੋ ਇਸ ਕਰਕੇ ਸਾਰੇ ਇਲਾਕੇ ਚ ਮੇਰਾ ਮਾਣ ਤਾਣ ਬਣਿਆ ਹੋਇਆ, ਮੇਰੀ ਇੱਜ਼ਤ ਖਰਾਬ ਨਾ ਕਰਾ ਦੇਵੇ ਕਿਤੇ।
ਸ਼ਸ਼ ਬਦਨਾ ਛੰਦ ਜਬ ਕਰ ਲੇਖਾ, ਬਧ ਵਸੇਖਾ ਨਹਿ ਕੱਟ ਜਾਈ, ਭਲ ਪਤ ਆਈ।
ਸੋ ਕਹਿੰਦੇ ਜਦੋਂ ਫਿਰ ਹੁਣ ਇੱਜ਼ਤ ਦੀ ਗੱਲ ਹੈ, ਜਬ ਕਰ ਲੇਖਾ, ਜਦੋਂ ਲੇਖਾ ਕਰਦੇ ਨੇ, ਵਧਤ ਵਸੇਖਾ, ਫਿਰ ਬਹੁਤ ਜ਼ਿਆਦਾ ਵੱਧ ਜਾਂਦਾ, ਨਹਿ ਘਟ ਜਾਈ, ਘਟਦਾ ਨਹੀਂ ਹੈ, ਪਲ ਪਤ ਆਈ। ਕਹਿੰਦੇ ਹਮੇਸ਼ਾ ਇੱਜ਼ਤ ਬਣੀ ਹੋਈ ਆ, ਕਦੇ ਗਵਾਈ ਨਹੀਂ ਇਹਨਾਂ ਨੇ।
ਇਹ ਕਰ ਤਾਰਾ ਧਾਰੇ ਅਵਤਾਰਾ, ਭਵ ਭਵ ਮਾਹੀ ਨਰ ਤਨ ਨਾਹੀ।
ਇਹ ਕਰਤਾਰ ਆਪ ਆਇਆ, ਅਵਤਾਰ ਧਾਰ ਕੇ ਜਨਮ ਸੰਸਾਰ ਵਿੱਚ ਕਰਤਾਰ ਨੇ ਭਾਵ ਅਵਤਾਰ ਧਾਰਿਆ ਹੈ ਆ ਕਰਕੇ। ਨਰ ਤਨ ਨਾਹੀ, ਮਨੁੱਖਾਂ ਵਾਲਾ ਸਰੀਰ ਨਾ ਜਾਣੇ, ਦੇਖਣ ਨੂੰ ਠੀਕ ਹੈ ਮਨੁੱਖਾਂ ਵਾਲਾ ਸਰੀਰ ਲੱਗਦਾ ਹੈ, ਕਰਤਾਰ ਨੇ ਇਹ ਰੂਪ ਬਣਾ ਕੇ ਦੁਨੀਆਂ ਦਾ ਭਲਾ ਕਰਨ ਲਈ ਸੰਸਾਰ ਦੇ ਅੰਦਰ ਅਵਤਾਰ ਧਾਰਿਆ ਹੈ।
ਸਿਵ ਸੁਣ ਕਾਲੂ ਕਹਿ ਸੁਖ ਭਾਲੂ, ਅਬ ਕਰ ਲੇਖਾ ਬਦਤ ਜੇ ਦੇਖਾ।
ਇਉਂ ਸੁਣ ਕਰਕੇ ਬਾਬਾ ਕਲਿਆਣ ਚੰਦ ਜੀ ਕਹਿਣ ਲੱਗੇ, ਜਿਹੜੇ ਕਹਿੰਦੇ ਸੁਖ ਭਾਲੂ ਭਲਾ ਸੁਖ ਮੰਗਦੇ ਨੇ, ਕਹਿੰਦੇ ਅਬ ਕਰ ਲੇਖਾ ਵਧਤ ਜੇ ਦੇਖਾ, ਕਹਿੰਦੇ ਹੁਣ ਲੇਖਾ ਕਰੋ ਤਾਂ ਦੇਖਾਂ ਵੱਧਦਾ ਕਿ ਨਹੀਂ ਵੱਧਦਾ, ਮੇਰੇ ਹਿਸਾਬ ਨਾਲ ਤਾਂ ਘਾਟਾ ਹੀ ਪੈਣਾ।
ਮਮ ਕਹਿ ਮਾਨੋ ਮਨ ਪਹਿਚਾਨੋ, ਕਰੋ ਉਪਾਈ ਦਰ ਬਖਸ਼ਾਈ।
ਕਹਿੰਦੇ ਮੇਰਾ ਕਿਹਾ ਮੰਨ ਲਓ, ਮਨ ਚ ਗੱਲ ਜਾਣ ਲਓ, ਇਉਂ ਕਰ ਲਓ ਇੱਕ ਹੋਰ ਗੱਲ, ਜਿਹੜੇ ਪੈਸੇ ਕਮਾਉਂਦਾ ਨਾ ਇਹਦੀ ਜੇਬ ਚੋਂ ਕੱਢ ਲਿਆ ਕਰੋ, ਬਦਲ ਕੋ ਕੇ ਰੱਖ ਲਏ, ਇਹਨੂੰ ਕਿਹੜਾ ਪਤਾ ਲੱਗਣਾ, ਪੈਸੇ ਇੱਕ ਪਾਸੇ ਰੱਖ ਲਏ, ਇਹਦੇ ਨਾਲ ਪੈਸਾ ਵੱਧ ਜਾਏਗਾ ਆਪਣੇ ਕੋਲੇ, ਜਦੋਂ ਹਿਸਾਬ ਕਿਤਾਬ ਚ ਕੱਟਣਗੇ ਪੂਰੇ ਤਾਂ ਕਰ ਦਿਆਂਗੇ, ਇੱਜ਼ਤ ਨਾ ਖਰਾਬ ਹੋਵੇਗੀ ਆਪਣੀ।
ਕੱਖ ਲੱਖ ਜਾ ਕੇ ਇੱਕ ਸਮਤ ਆ ਕੇ, ਅਸ ਬਿਧ ਕੀਜੈ ਧਨ ਜਿਵ ਲੀਜੈ।
ਇਹਨਾਂ ਨੂੰ ਤਾਂ ਕੱਖ ਵੀ ਉਹੀ ਹੈ, ਲੱਖ ਵੀ ਉਹੀ ਹੈ, ਇਹਨਾਂ ਨੂੰ ਤਾਂ ਸਾਰਾ ਕੋਈ ਅਵਸਥਾ ਤਾਂ ਸਹੀ ਦੱਸ ਰਹੇ ਨੇ ਵੀ, ਗੁਰੂ ਨਾਨਕ ਸਾਹਿਬ ਦੀ ਅਵਸਥਾ ਤਾਂ ਬਿਲਕੁਲ ਸਹੀ ਹੈ, ਕੱਖ ਲੱਖ ਉਹਨਾਂ ਵਾਸਤੇ ਕੁਛ ਵੀ ਨਹੀਂ ਹੈ। ਇਸ ਤਰੀਕੇ ਨਾਲ ਕਹਿੰਦੇ ਯੁਗਤੀ ਕਰ ਲਓ ਧਨ, ਜਿਵੇਂ ਆਪਾਂ ਇਹਨਾਂ ਤੋਂ ਹੁਣ ਹੋਰ ਤਾਂ ਕੋਈ ਤਰੀਕੇ ਨਾਲ ਇਹਨਾਂ ਦੇਣਾ ਨਹੀਂ, ਇਹਨਾਂ ਦਾ ਖਿਸਕਾ ਲਿਆ ਕਰੋ, ਪੈਸਾ ਖਿਸਕਾ ਕੇ ਇਹਨਾਂ ਲਈ ਜਮ੍ਹਾਂ ਕਰ ਲਓ, ਵਿਆਹ ਤੇ ਖਰਚਾਂਗੇ ਬਾਅਦ ਚ ਕੰਮ ਆਊਗਾ। ਇਉਂ ਇਸ ਤਰੀਕੇ ਨਾਲ ਇਹ ਸਧਾਰਨ ਮਨੁੱਖ ਦੀ ਅਵਸਥਾ ਕਥਨ ਕੀਤੀ ਹੈ। ਇਹ ਗੁਰੂ ਘਰ ਚ ਵੀ ਸਧਾਰਨ ਮਨੁੱਖ ਨੇ ਇਸ ਵਕਤ, ਉਹ ਵੀ ਕਹਿੰਦੇ ਨੇ ਘਟ ਨਾ ਜਾਵੇ, ਐ ਨਾ ਹੋ ਜਾਵੇ, ਪੈਸਾ ਕਿੱਥੋਂ ਆਊਗਾ, ਗੁਰੂ ਗ੍ਰੰਥ ਸਾਹਿਬ ਤੇ ਭਰੋਸਾ ਹੀ ਨਹੀਂਗਾ ਵੀ ਪੈਸਾ ਆਊਗਾ ਕਿੱਥੋਂ। ਤਿੰਨਾਂ ਲੋਕਾਂ ਦਾ ਮਾਲਕ ਖੱਬੇ ਪਾਸੇ ਲਛਮੀ ਹਰ ਟਾਈਮ ਖੜਦੀ ਮਹਾਰਾਜ ਦੇ, ਉਹ ਨਹੀਂ ਯਕੀਨ ਹੈਗਾ, ਹਰਿਮੰਦਰ ਸਾਹਿਬ ਦੇ ਵਿੱਚ ਹਰ ਟਾਈਮ ਹਾਜ਼ਰ ਰਹਿੰਦੀ ਆ, ਤਿੰਨੇ ਦੇਵਤੇ ਹਾਜ਼ਰ ਰਹਿੰਦੇ ਨੇ, 33 ਕਰੋੜ ਦੇਵਤਾ ਹਾਜ਼ਰ ਰਹਿੰਦਾ, ਉਹ ਹਰੀ ਦਾ ਮੰਦਰ ਹੈ, ਕਿਸੇ ਬੰਦੇ ਦਾ ਨਹੀਂ, ਅਕਾਲ ਪੁਰਖ ਦਾ ਥਾਂ ਹੈ ਉਹ। ਫਿਰ ਇਸ ਕਰਕੇ ਇੰਨਾ ਯਕੀਨ ਹੁਣ ਕਿੱਥੋਂ ਲਿਆਉਣ, ਗੁਰੂ ਗ੍ਰੰਥ ਸਾਹਿਬ ਚ ਆਉਣ ਤਾਂ ਢੇਰ ਲਾ ਦੇਣ, ਸੰਭਾਲਿਆ ਨਾ ਜਾਵੇ। ਪਰ ਮਹਾਰਾਜ ਕਹਿੰਦੇ ਨਹੀਂ, ਕਿਰਤ ਬਿਰਤ ਗੁਰਸਿੱਖਾਂ ਦੀ ਦਸਵੰਧ ਲਿਆਓ ਇਕੱਠਾ ਕਰਕੇ, ਇਹਨਾਂ ਦੇ ਜੀਵਨ ਸਫਲੇ ਕਰਨੇ ਨੇ, ਚਲਾਉਣ ਨੂੰ ਤਾਂ ਕਹਿੰਦੇ ਮੈਨੂੰ ਲੋੜ ਨਹੀਂ ਤੁਹਾਡੇ ਪੈਸੇ, ਜੇ ਮੈਂ ਆਪਣੀ ਆਈ ਤੇ ਆ ਜਾ, ਰੱਖੋ ਆਪਣੇ ਸੰਭਾਲ ਕੇ, ਮੈਂ ਕੱਲਾ ਹੀ ਚਲਾਈ ਜਾਊਂਗਾ, ਇੱਥੇ ਚਲਾ ਸਕਦੇ ਨੇ ਮਹਾਰਾਜ ਸਭ ਕੁਛ ਕੱਲਾ। ਪਰ ਸਤਿਗੁਰੂ ਕਹਿੰਦੇ ਨਹੀਂ, ਜੇ ਕੋਈ 1 ਰੁਪਈਆ ਵੀ ਦੇਵੇ ਲੈ ਲਓ, 2 ਦੇਵੇ ਲੈ ਲਓ, ਕਿਉਂ ਉਹਦਾ ਆਪਾਂ ਦਸਵੰਧ ਘਟਾਉਣਾ, ਉਹਦਾ ਭਲਾ ਕਰਨਾ ਕਿਸੇ ਤਰੀਕੇ ਨਾਲ। ਇਹ ਤਾਂਹੀਓ ਚਲਾਈਆਂ ਨੇ ਸੇਵਾਵਾਂ, ਸੇਵਾਵਾਂ ਇਸੇ ਕਰਕੇ ਲੰਗਰ ਦੀਆਂ, ਗਰੀਬਾਂ ਨੂੰ ਵੰਡਣ ਦੀਆਂ, ਉਹ ਸਿੱਖਾਂ ਦਾ ਭਲਾ ਕਰਨ ਲਈ ਦਸਵੰਧ ਕਢਾਉਣ ਦੀਆਂ, ਨਾਮ ਜਪਾਉਣ ਦੀਆਂ, ਇਸ਼ਨਾਨ ਕਰਾਉਣ ਦੀਆਂ, ਸਰੋਵਰ ਬਣਾ ਦਿੱਤੇ ਨੇ, ਲੰਗਰ ਬਣਾਏ ਨੇ, ਹੱਥ ਸਫਲੇ ਹੋਣਗੇ ਬਣਾ ਕੇ, ਧਨ ਸਫਲਾ ਹੋਵੇਗਾ ਲਾ ਕੇ। ਇਸ ਤਰ੍ਹਾਂ ਸਤਿਗੁਰੂ ਨੇ ਸਾਡੇ ਲਈ ਹਰੇਕ ਸਾਧਨ ਸਾਡੇ ਭਲੇ ਲਈ ਬਣਾਇਆ, ਪਰ ਸਿੱਖ ਨਹੀਂ ਸਮਝਦਾ ਇਸ ਗੱਲ ਨੂੰ। ਜਿਨ੍ਹਾਂ ਉੱਤੇ ਕਿਰਪਾ, ਉਹਨੂੰ ਪਤਾ ਹੈ ਕਿ ਸਤਿਗੁਰੂ ਕਦੇ ਘਟਣ ਨਹੀਂ ਦਿੰਦੇ ਸਾਡੇ ਘਰ ਦੇ ਵਿੱਚ, ਗੁਰੂ ਘਰ ਚ ਕਦੇ ਘਟਣ ਨਹੀਂ। ਆਵਾਜ਼ ਦਿਓ ਬਸ, ਆਹ ਲੋੜ ਹੈ ਸਾਨੂੰ। ਸੰਗਤ ਕਾਮ ਧੇਨ ਗਊ ਹੈ, ਬਰਸਾਤ ਕਰ ਦਿੰਦੀ ਹੈ ਮਾਇਆ ਦੀ ਸੰਗਤ, ਔਰ ਸੰਭਾਲੀ ਨਹੀਂ ਜਾਂਦੀ, ਇੰਨੀ ਸੰਗਤ ਮਾਇਆ ਦਿੰਦੀ ਹੈ। ਕਿਤੇ ਪੈਸੇ ਦੀ ਕਮੀ ਹੈ, ਪਰ ਥਾਂ ਤੇ ਨਹੀਂ ਲੱਗ ਰਿਹਾ ਸਹੀ, ਜਿੱਥੇ ਜਿੱਥੇ ਬਹੁਤ ਜ਼ਿਆਦਾ ਜਮ੍ਹਾਂ ਹੋ ਜਾਂਦਾ, ਪਰ ਉਹੀ ਚੀਜ਼ ਹੈ ਬਸ। ਗੁਰੂ ਨਾਨਕ ਸਾਹਿਬ ਪੈਸੇ ਨੂੰ ਸਹੀ ਥਾਂ ਤੇ ਲਾਉਣ ਦਾ ਤਰੀਕਾ ਦੱਸ ਰਹੇ ਨੇ, ਬਾਬਾ ਕਲਿਆਣ ਚੰਦ ਜੀ ਯਕੀਨ ਨਹੀਂ ਕਰ ਰਹੇ। ਇਸ ਕਰਕੇ ਇਹ ਸਾਰੀਆਂ ਚੀਜ਼ਾਂ ਜਿੱਥੇ ਉੱਥੇ ਢੁਕਦੀਆਂ, ਸੰਸਾਰ ਵਿੱਚ ਵੀ ਨਾਲ ਲਿਆ ਕੇ ਢੁਕਦੀਆਂ ਨੇ, ਵਾਹਿਗੁਰੂ ਆਪ ਸਹਾਈ ਹੁੰਦੇ ਹਨ।
ਦੋਹਰਾ ਬਾਲੇ ਕੋ ਬੁਲਵਾਏ ਕੈ ਦੇਹੁ ਤਿਸੈ ਸਮਝਾਏ।
ਕਹਿੰਦੇ ਮੈਂ ਇਉਂ ਕਰੋ ਭਾਈ, ਬਾਲੇ ਨੂੰ ਬੁਲਾ ਕੇ ਸਮਝਾ ਦਿਓ, ਉਹ ਸਿਆਣਾ ਬਣੇ।
ਹਮ ਤੋਂ ਮਿਲ ਤਿਹ ਸੋ ਕਹੈ ਲਹਿ ਬਾਤ ਮਨਾ।
ਅਸੀਂ ਤੇ ਤੁਸੀਂ ਮਿਲ ਕੇ ਭਾਈ ਬਾਲੇ ਨੂੰ ਵੀ ਕਹਿ ਦਈਏ, ਸਮਝਾ ਦਈਏ, ਗੱਲ ਮਨਾ ਲਈਏ, ਇਹਨੂੰ ਕਹਿ ਦਈਏ ਕਿ ਪੈਸੇ ਥੋੜੇ ਥੋੜੇ ਖਿਸਕਾ ਲਿਆ ਕਰ, ਇਹ ਭੋਲਾ ਐਵੇਂ ਇੱਧਰ ਉੱਧਰ ਖਰਚ ਦਿੰਦਾ।
ਹਾਕਲ ਛੰਦ ਜੈ ਰਾਮ ਬੋਲ ਤਤਕਾਲਾ, ਪਠ ਦਾਸ ਬੁਲਾਇਓ ਬਾਲਾ, ਜਬ ਵੈਸੇ ਬਚਨ ਬਖਾਨੇ, ਤੁਮ ਨਾਨਕ ਮੀਤ ਸੁਜਾਨੇ।
ਸੋ ਉਸ ਵਕਤ ਭਾਈਆ ਜੈ ਰਾਮ ਜੀ ਨੇ ਸੇਵਾਦਾਰ ਨੂੰ ਭੇਜਿਆ, ਜਾਓ ਭਾਈ ਬਾਲਾ ਜੀ ਨੂੰ ਬੁਲਾ ਕੇ ਲਿਆਓ। ਜਦੋਂ ਆ ਕੇ ਭਾਈ ਬਾਲਾ ਜੀ ਪੈਰੀ ਪੈਣਾ ਕੀਤਾ, ਬੈਠ ਕੇ ਕੋਲੇ ਸਮਝਾਉਣ ਲੱਗੇ, ਤੁਮ ਨਾਨਕ ਮੀਤ ਸੁਜਾਨੇ, ਤੁਸੀਂ ਗੁਰੂ ਨਾਨਕ ਸਾਹਿਬ ਦੇ ਸਿਆਣੇ ਮਿੱਤਰ ਹੋ ਭਾਈ ਬਾਲਾ ਜੀ।
ਤੁਮ ਕੋ ਜਾਣਤ ਐਸੇ, ਸਤ ਨਾਨਕ ਹੈ ਮਮ ਜੈਸੇ, ਕਰ ਤਾਂ ਕੀ ਅਬ ਰਖਵਾਰੀ, ਧਨ ਵਿਰਥਾ ਦੀਏ ਨਾ ਡਾਰੀ।
ਦੇਖ ਭਾਈ ਬਾਲਾ, ਮੈਂ ਤੈਨੂੰ ਇਉਂ ਜਾਣਦਾ ਜਿਵੇਂ ਮੇਰਾ ਪੁੱਤਰ ਗੁਰੂ ਨਾਨਕ, ਦੋਨੋਂ ਤੁਸੀਂ ਇੱਕੋ ਜਿਹੇ ਮੇਰੇ ਵਾਸਤੇ ਪਿਆਰੇ ਹੋ। ਹੁਣ ਤੁਸੀਂ ਇੱਕ ਕੰਮ ਕਰਿਆ ਕਰ ਕਿ ਗੁਰੂ ਨਾਨਕ ਸਾਹਿਬ ਦੀ ਰਖਵਾਲੀ ਕਰਿਆ ਕਰ, ਪੈਸਾ ਬੇਅਰਥ ਗਵਾਉਣ ਦੀ ਉਹਨਾਂ ਨੂੰ ਆਦਤ ਹੈ।
ਤੁਝ ਸੰਗ ਰਹੇ ਕੀ ਲਾਜਾ, ਧਨ ਜਾਵਹਿ ਨਹੀਂ ਅਕਾਜਾ, ਸੁਨ ਕਾਲੂ ਤੇ ਤਿਹ ਕਾਲਾ, ਰਿਸ ਈਖਦ ਕਰ ਕਹਿ ਬਾਲਾ।
ਇਸ ਕਰਕੇ ਤੇਰੇ ਨਾਲ ਇਹ ਗੱਲ ਕਰਦੇ ਹਾਂ, ਤੁਝ ਸੰਗ ਰਹੇ ਕੀ ਲਾਜਾ, ਤੇਰੇ ਨਾਲ ਰਹਿਣ ਦੀ ਲਾਜ ਹੈ, ਧਨ ਬੇਅਰਥ ਨਹੀਂ ਜਾਣਾ ਚਾਹੀਦਾ। ਸੁਣ ਕਾਲੂ ਤੇ ਤਿਹ ਕਾਲਾ, ਉਸ ਵਕਤ ਸੁਣ ਕਰਕੇ ਬਾਬਾ ਕਲਿਆਣ ਚੰਦ ਜੀ ਤੋਂ, ਸੋ ਇਸ ਤਰੀਕੇ ਨਾਲ ਰਿਸ ਭਾਵ ਗੁੱਸਾ, ਈਖਤ ਹੁੰਦੀ, ਈਖਤ ਥੋੜਾ ਜਿਹਾ ਮਨ ਦੇ ਅੰਦਰ ਇਸ ਪ੍ਰਕਾਰ ਭਾਈ ਬਾਲੇ ਦੇ ਆ ਗਿਆ।
ਹਮ ਲੋਭ ਨਹੀਂ ਮਨ ਰਾਈ, ਕਿਉਂ ਮਹਿਤਾ ਜੀ ਪਰਮਾਈ, ਨਹਿ ਲਾਲਸ ਹੈ ਕੁਛ ਅਸਨਾ, ਨਹਿ ਕਰਤ ਫਜੂਲੀ ਬਸਨਾ।
ਕਹਿਣ ਲੱਗੇ ਮੈਨੂੰ ਥੋੜਾ ਜਿਹਾ ਫਿਰ ਇਹ ਗੱਲ ਦਾ ਆ ਗਿਆ, ਕਿਉਂ ਗੁਰੂ ਨਾਨਕ ਸਾਹਿਬ ਨੂੰ ਐਵੇਂ ਕਹੀ ਜਾਂਦੇ ਰਹਿੰਦੇ, ਉਹ ਇੰਨੇ ਚੰਗੇ ਨੇ। ਕਹਿੰਦੇ ਹਮ ਲੋਭ ਨਹੀਂ ਮਨ ਰਾਈ, ਸਾਡੇ ਮਨ ਚ ਬਿਲਕੁਲ ਲੋਭ ਨਹੀਂ ਹੈ, ਮਹਿਤਾ ਜੀ ਓਵੇਂ ਨਾ ਭਰਮਾਇਆ ਕਰੋ ਆਪਣੇ ਮਨ ਨੂੰ। ਕਿਉਂ ਗੋਤ ਸੀਗਾ ਬਾਬਾ ਕਲਿਆਣ ਚੰਦ ਦਾ, ਮਹਿਤਾ ਗੋਤ ਹੈ ਇਹ, ਇਸ ਕਰਕੇ ਨਹਿ ਲਾਲਸ ਹੈ ਕੁਛ ਅਸਨਾ, ਸਾਨੂੰ ਕੋਈ ਇਹ ਵੀ ਨਹੀਂ ਲਾਲਸਾ ਕਿ ਮੈਂ ਕੁਛ ਖਾਸ ਖਾਣਾ ਲੈ ਕੇ, ਮੈਂ ਕੋਈ ਲਾਲਚੀ ਹੈ, ਔਰ ਨਾ ਹੀ ਮੇਰੇ ਮਨ ਦੇ ਅੰਦਰ ਇਹ ਹੈ ਕੋਈ ਕੱਪੜੇ ਦੀ ਲਾਲਸਾ ਕਿ ਮੈਂ ਗੁਰੂ ਨਾਨਕ ਸਾਹਿਬ ਤੋਂ ਕੋਈ ਕੱਪੜਾ ਜਾਂ ਉਹਨਾਂ ਨੂੰ ਕੋਈ ਲਾਲਸਾ ਖਾਣ ਦੀ ਜਾਂ ਉਹਨਾਂ ਨੂੰ ਕੋਈ ਕੱਪੜੇ ਦੀ ਲਾਲਸਾ ਹੈ।
ਪਰਮੇਸ਼ਰ ਨਾਨਕ ਰੂਪਾ, ਉਪਕਾਰੀ ਸੰਤ ਅਨੂਪਾ, ਇਸ ਸੰਗਤ ਹੋਤ ਉਧਾਰ, ਮਨ ਸਭ ਰਹੇ ਸਰਦਾ ਧਾਰ।
ਜਿਹੜਾ ਕੋਈ ਸ਼ਰਧਾ ਧਾਰਦਾ ਨਾ, ਉਹਦਾ ਤਾਂ ਮਨ ਸ਼ੁੱਧ ਹੋ ਜਾਂਦਾ, ਇਹਦੀ ਸੰਗਤ ਕਰਕੇ ਤਾਂ ਜੀਵਨ ਦਾ ਉਧਾਰ ਹੁੰਦਾ, ਤਾਂ ਪਰਮੇਸ਼ਰ ਰੂਪ ਗੁਰੂ ਨਾਨਕ ਦੇਵ ਜੀ ਪਰ ਉਪਕਾਰੀ ਸੰਤ ਮਹਾਤਮਾ ਉਪਮਾ ਤੋਂ ਰਹਿਤ ਹੈ, ਤੁਸੀਂ ਇਹਦੀ ਮਹਿਮਾ ਨੂੰ ਕੀ ਜਾਣੋ।
ਹਮ ਪਾਈ ਦੁਰਲਭ ਦੇਹਾ, ਭਵ ਤਾਰੋ ਕਾਰਜ ਏਹਾ, ਸੁਨ ਮਹਿਤਾ ਤੁਜ ਧਨ ਚਾਹਾ, ਰਹੁ ਨਾਨਕ ਸੁਤ ਕੇ ਪਾਹਾ।
ਸੋ ਉਸ ਵਕਤ ਕਹਿਣ ਲੱਗੇ ਭਾਈ ਬਾਲਾ ਜੀ, ਕਾਪਾ ਤਾਂ ਦੇਖੋ ਮਨੁੱਖਾ ਦੇਹੀ ਬਹੁਤ ਔਖੀ ਪ੍ਰਾਪਤ ਕੀਤੀ, ਮੈਂ ਤਾਂ ਗੁਰੂ ਨਾਨਕ ਦੇਵ ਜੀ ਦੀ ਸੇਵਾ ਕਰਕੇ ਆਪਣੇ ਆਪ ਨੂੰ ਤਾਰਨ ਲਈ ਇੱਥੇ ਆਇਆ, ਮੈਂ ਕੋਈ ਪੈਸਿਆਂ ਵਾਸਤੇ ਨਹੀਂ ਆਇਆ, ਮੈਂ ਤਾਂ ਆਪਣੇ ਤਾਰਨ ਲਈ ਇਹਨਾਂ ਦੀ ਸੇਵਾ ਕਰਦਾ। ਸੁਣੋ ਮਹਿਤਾ ਕਾਲੂ ਜੀ, ਜੇ ਤੁਹਾਨੂੰ ਪੈਸੇ ਦੀ ਲੋੜ ਹੈ ਨਾ, ਤੁਸੀਂ ਹੀ ਇੱਥੇ ਰਹਿ ਪੋ, ਆਪਣੇ ਪੁੱਤ ਦੇ ਕੋਲ ਬੈਠੇ ਰਿਹਾ ਕਰੋ, ਤੇ ਉੱਥੇ ਰੱਖ ਲਓ ਇੱਕ ਗੱਲਾ, ਜਿਹੜੇ ਪੈਸੇ ਕਮਾਵੇ ਉਹ ਲੈ ਕੇ ਉੱਥੇ ਆਪ ਹੀ ਜਮ੍ਹਾਂ ਕਰੀ ਜਾਇਆ ਕਰੋ।
ਮਮ ਇੱਛਾ ਔਰ ਮੈਂ ਇਹੀ, ਨਹਿ ਆਏ ਸਮੇਟ ਵਕੇਹੀ, ਕੱਛ ਦਰਬਣਾ ਪ੍ਰੀਹਾ ਮੇਰੇ, ਜੇ ਮਨ ਮਹਿ ਲਾਲਸ ਤੇਰੇ।
ਜੇ ਤੇਰੇ ਮਨ ਚ ਲਾਲਸ ਹੈ ਬਾਬਾ ਜੀ, ਤੂੰ ਇਸ ਤਰ੍ਹਾਂ ਕਰ ਲੈ, ਮੇਰੇ ਮਨ ਦੇ ਅੰਦਰ ਕੋਈ ਇੱਛਾ ਨਹੀਂ, ਮੈਂ ਇੱਕ ਗੱਲ ਦੱਸ ਦਿਆਂ, ਮੈਂ ਗੁਰੂ ਨਾਨਕ ਦੀ ਹੁਕਮ ਅਦੂਲੀ ਨਹੀਂ ਕਰਦਾ, ਉਹ ਜੋ ਕਹਿਣਗੇ ਮੈਂ ਉਹੀ ਕਰਨਾ, ਉਹ ਜੇ ਕਹਿਣਗੇ ਸਾਰਾ ਮੋਦੀ ਖਾਨਾ ਲੁਟਾ ਦੇ, ਮੈਂ ਲੁਟਾ ਦੇਣਾ, ਮੈਂ ਉਹਨਾਂ ਦੇ ਹੁਕਮ ਤੋਂ ਬਾਹਰ ਨਹੀਂ ਜਾਂਦਾ। ਇਸ ਕਰਕੇ ਮੇਰੇ ਮਨ ਦੇ ਅੰਦਰ ਕੋਈ ਪੈਸੇ ਦੀ ਇੱਛਾ ਨਹੀਂ ਹੈ।
ਰਹੁ ਨਾਨਕ ਸਤਕੇ ਪਾਸੂ, ਲੈ ਆਵੋ ਇਹਾ ਅਵਾਸੂ, ਜੋ ਖਰਚ ਹੈ ਤੇ ਵੱਧ ਜਾਵੇ, ਰਹੁ ਲੇਵਤ ਜੋ ਕਰ ਆਵੇ।
ਫਿਰ ਸਹੀ ਜਿਹਾ ਤਰੀਕਾ ਤੇ ਗੁਰੂ ਨਾਨਕ ਸਾਹਿਬ ਦੇ ਕੋਲ ਰਹੋ, ਆਪਣਾ ਘਰ ਬਾਰ ਸਾਰਾ ਇੱਥੇ ਲਿਆਓ, ਉੱਥੋਂ ਵੇਚ ਵੱਟ ਕੇ ਇੱਥੇ ਖਰੀਦ ਲਓ, ਇੱਥੇ ਰਹੋ, ਜਿਹੜੇ ਖਰਚੇ ਤੋਂ ਪੈਸੇ ਵੱਧ ਜਾਂਦੇ ਨੇ ਉਹ ਕੋਲ ਬਹਿ ਕੇ ਆਪਣਾ ਨਾਲੋਂ ਨਾਲ ਹੀ ਲੈ ਲਿਆ ਕਰੋ ਉਹਨਾਂ ਤੋਂ, ਫੇਰ ਤਾਂ ਭਾਵੇਂ ਤੁਹਾਡਾ ਕੋਈ ਬਚਾ ਹੋ ਜਾਏ ਪੈਸਿਆਂ ਦਾ, ਗੁਰੂ ਨਾਨਕ ਸਾਹਿਬ ਨੇ ਤਾਂ ਗਰੀਬਾਂ ਦੀ ਮਦਦ ਕਰਨੀ ਕਰਨੀ ਹੈ।
ਬਿਤ ਹੋਏ ਨਾ ਹਮਰੇ ਪਾਸਾ ਉਹ ਸਵਾਮੀ ਹਮ ਤਿਹ ਦਾਸਾ, ਧਨ ਇਕੱਠੋ ਕਿਉਂ ਬਣ ਆਈ ਤਿਹ ਆਏ ਸਮੇਟ ਨਾ ਜਾਈ।
ਇਸ ਕਰਕੇ ਬਿਤ ਜਿਹੜਾ ਇਕੱਠਾ ਕਰਨਾ ਧਨ, ਉਹ ਨੀ ਮੈਂ ਕਰ ਸਕਦਾ, ਮੈਂ ਉਹ ਉਹਨਾਂ ਦਾ ਦਾਸ ਹਾਂ, ਉਹ ਮੇਰੇ ਮਾਲਕ ਨੇ, ਮੈਂ ਤਾਂ ਨੌਕਰ ਹਾਂ, ਧਨ ਇਕੱਠਾ ਕਿਵੇਂ ਕਰ ਸਕਦਾ, ਮੈਂ ਉਹਨਾਂ ਦੇ ਹੁਕਮ ਨੂੰ ਮੇਟ ਨਹੀਂ ਸਕਦਾ।
ਸੁਣ ਬੋਲਿਓ ਤਬ ਜੈ ਰਾਮਾ, ਸੁਣ ਮਹਿਤਾ ਇਹ ਨਿਹ ਕਾਮਾ, ਸਾ ਬਾਲੇ ਸਾ ਚਬਖਾਨੀ, ਸਤ ਜਨ ਹੋ ਨਿਜ ਮਨ ਮਾਨੀ।
ਉਸ ਵਕਤ ਭਾਈਆ ਜੈ ਰਾਮ ਜੀ ਕਹਿਣ ਲੱਗੇ, ਮਹਿਤਾ ਜੀ ਸੁਣੋ ਗੱਲ ਇਹ ਧਿਆਨ ਨਾਲ, ਇਹ ਜਿਹੜੀ ਤੁਸੀਂ ਗੱਲ ਕਰਦੇ ਹੋ ਨਾ, ਇਹ ਠੀਕ ਹੈ, ਕਾਮਨਾ ਤੁਰਹਿਤ ਬੇਲੋੜ ਹਨ, ਸੋ ਸਭ ਬਾਲੇ ਸਾਚ ਬਖਾਨੀ, ਭਾਈ ਬਾਲੇ ਨੇ ਗੱਲ ਸੱਚੀ ਕਹੀ ਹੈ, ਸੱਚੀ ਗੱਲ ਜਾਣੋ ਆਪਣੇ ਮਨ ਦੇ ਅੰਦਰ ਕਿ ਗੁਰੂ ਨਾਨਕ ਦੇਵ ਜੀ ਸੰਤ ਰੂਪ ਹੀ ਹਨ।
ਨਹਿ ਕੀਜੈ ਔਰ ਮਹਿ ਰੋਸੂ, ਕਛ ਬਾਲੇ ਕੋ ਨਹਿ ਦੋਸੂ, ਜਬ ਹੋਵੇ ਨਾਨਕ ਵਿਆਹ ਨਹਿ ਖੋਹੈ ਤਨ ਨਿਤ ਚਾਹ।
ਇਹਦੇ ਵਿੱਚ ਤੁਸੀਂ ਗੁੱਸਾ ਨਾ ਕਰੋ ਆਪਣੇ ਮਨ ਦੇ ਅੰਦਰ, ਇਹਦੇ ਵਿੱਚ ਭਾਈ ਬਾਲੇ ਦਾ ਵੀ ਕੋਈ ਦੋਸ਼ ਨਹੀਂ ਹੈ, ਜਦੋਂ ਗੁਰੂ ਨਾਨਕ ਦੇਵ ਜੀ ਦਾ ਵਿਵਾਹ ਕਾਰਜ ਹੋ ਜਾਏਗਾ ਫਿਰ ਘਰੇ ਲੋੜ ਪਏਗੀ ਪੈਸੇ ਦੀ, ਫਿਰ ਮਹਾਰਾਜ ਆਪੇ ਘਰੇ ਦੇਣਗੇ ਪੈਸਾ, ਇਸ ਕਰਕੇ ਤੁਸੀਂ ਹਲੇ ਇਸ ਗੱਲ ਦੀ ਕੋਈ ਚਿੰਤਾ ਨਾ ਕਰੋ ਜੀ।
ਬਲਬਾਵ ਹੋਏ ਸਗਾਈ, ਚਿਤ ਚਿੰਤਾ ਕਰੋ ਨਾ ਕਾਈ, ਤੀਏ ਮੋਹ ਤਬਹਿ ਹੋ ਜਾਈ, ਨਹਿ ਖੋਵੇ ਦਰਬ ਅਜਾਈ।
ਹੁਣ ਮੈਂ ਬਲਬਾਵ ਹੋਏ ਸਗਾਈ, ਸਗਾਈ ਕਰਾਂਗਾ, ਤੁਹਾਨੂੰ ਬੁਲਾਵਾਂਗਾ, ਚਿੱਤ ਵਿੱਚ ਕੋਈ ਚਿੰਤਾ ਨਾ ਕਰੋ, ਵਿਵਾਹ ਹੋ ਜਾਏਗਾ, ਬਾਲ ਬੱਚੇ ਦਾ ਇਸਤਰੀ ਦਾ ਮੋਹ ਹੋ ਜਾਂਦਾ, ਮੋਹ ਹੋਣ ਕਰਕੇ ਬੰਦਾ ਪੈਸਾ ਗਵਾਉਂਦਾ ਨਹੀਂ, ਸਾਰਾ ਪੈਸਾ ਪਾਈ ਪਾਈ ਘਰੇ ਲਜਾਂਦਾ ਹੈ।
ਸੁਣ ਬਾਲਾ ਤਾਂ ਸਿਧਾਇਆ, ਜਹਿ ਨਾਨਕ ਹਾਟ ਸੁਹਾਇਆ, ਤਬ ਕਾਲੂ ਕੋ ਇਕ ਕਾਲਾ, ਬੀ ਤਾਇਓ ਤਨਿਆ ਸਾਲਾ।
ਹੁਣ ਸੁਣ ਕਰਕੇ ਭਾਈ ਬਾਲਾ ਜੀ ਸਾਰੀ ਗੱਲਬਾਤ ਉਥੇ ਚਲੇ ਗਏ ਹੱਟ ਤੇ, ਜਿੱਥੇ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਸੋਭਨੀਕ ਹੋ ਰਹੇ ਨੇ। ਸੋ ਉਸ ਵਕਤ ਕੁਝ ਸਮਾਂ ਬਾਬਾ ਕਲਿਆਣ ਚੰਦ ਜੀ ਨੇ ਬਤੀਤ ਕੀਤਾ, ਆ ਬੀਤਿਓ ਬਿਤਾਇਓ ਤਨੀਆਂ ਸ਼ਾਲਾ, ਤਨੀਆਂ ਤੋਂ ਪਾਪ ਪੁੱਤਰੀ ਦੇ, ਸ਼ਾਲਾ ਹੁੰਦਾ ਘਰ, ਘਰ ਦੇ ਵਿੱਚ ਸਮਾਂ ਬਤੀਤ ਕੀਤਾ।
ਚੱਲਣੇ ਕੀ ਕੀਨੀ ਤਿਆਰੀ, ਸਮਝਾਵਤ ਬਹੁ ਪ੍ਰਕਾਰੀ, ਸੁਤ ਹੋਏ ਸਗਾਈ ਤੇਰੀ, ਅਬ ਤੂਰਨ ਨਹਿ ਕਛ ਦੇਰੀ।
ਇਉਂ ਚੱਲਣ ਦੀ ਤਿਆਰੀ ਕਰ ਲਈ, ਸਮਝਾਉਣ ਲੱਗੇ ਬਹੁਤ ਤਰੀਕਿਆਂ ਦੇ ਨਾਲ, ਫਿਰ ਗੁਰੂ ਨਾਨਕ ਸਾਹਿਬ ਦੇ ਕੋਲ ਹੋ ਕੇ ਗਏ ਨੇ, ਪੁੱਤਰ ਹੁਣ ਸਗਾਈ ਹੋਣੀ ਹੈ ਤੇਰੀ, ਸੋ ਇਸ ਕਰਕੇ ਇਹ ਜਿਹੜੀ ਆ ਨਾ ਕੁਛ ਦੇਰੀ ਨਹੀਂ ਲੱਗਣੀ, ਛੇਤੀ ਹੋ ਜਾਣੀ ਆ, ਪੈਸੇ ਦੀ ਉੱਥੇ ਆਪਾਂ ਨੂੰ ਲੋੜ ਪੈਣੀ। ਫਿਰ
ਕਰ ਇਕੱਠੋ ਖਰਚ ਸਗਾਈ, ਤਾਜ ਆਗਲ ਰੀਤ ਬਜਾਈ, ਮਿਲ ਤਨ ਜਾ ਪਤ ਕੋ, ਬਹੁ ਚੱਲਣ ਸਮੇਂ ਕਰ ਹਿਤ ਕੋ।
ਇਸ ਤਰ੍ਹਾਂ ਕਹਿੰਦੇ ਤੂੰ ਇਕੱਠਾ ਕਰ ਸਗਾਈ ਲਈ ਪੈਸਾ, ਪਹਿਲੀ ਜਿਹੜੀ ਅਗਲੀ ਰੀਤੀ ਸੀ ਨਾ ਤੇਰੀ, ਪਹਿਲਾਂ ਉਹ ਅਯੋਗ ਰੀਤੀ ਸੀ ਜਿਹੜੀ ਉਹ ਛੱਡਦੇ ਹੁਣ ਪੈਸਾ ਗਵਾਉਣ ਦੀ। ਇਸ ਤਰ੍ਹਾਂ ਬਾਬਾ ਜੀ ਫਿਰ ਮਿਲ ਕਰਕੇ ਬੇਬੇ ਨਾਨਕੀ ਜੀ ਨੂੰ, ਤਨੁਜਾ ਪਤਕੋ ਭਾਵ ਭਾਈਆ ਜੈ ਰਾਮ ਜੀ ਨੂੰ ਮਿਲ ਕੇ, ਬਹੁ ਚੱਲਣ ਸਮੇਂ ਕਰ ਹਿਤ ਕੋ, ਫਿਰ ਪਿਆਰ ਕਰਕੇ ਆਪਣੇ ਵਾਪਸੀ ਦਾ, ਵੀ ਚਲੋ ਆਪਣਾ ਪਿੰਡ ਵੀ ਸੰਭਾਲੀਏ, ਘਰ ਵੀ ਸੰਭਾਲੀਏ, ਕੰਮ ਕਾਰ ਕਰੀਏ ਚੱਲ ਕੇ ਪਟਵਾਰੀ ਵਾਲਾ।
ਮਿਲ ਨਾਨਕ ਸੋਪਨ ਵਾਲਾ, ਬਚ ਹਿਤ ਕੇ ਕਹਿ ਕਰ ਚਾਲਾ, ਨਿਜ ਕਾਲੂ ਪੌਣ ਸਿਧਾਇਆ, ਪੁਨ ਨਾਨਕ ਕਾਰ ਚਲਾਇਆ।
ਫਿਰ ਇਸ ਤਰੀਕੇ ਨਾਲ ਮਿਲ ਨਾਨਕ ਸੋਂ ਪੁਨ ਬਾਲਾ, ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ ਔਰ ਭਾਈ ਬਾਲਾ ਜੀ ਨੂੰ ਬੜੇ ਪਿਆਰ ਦੇ ਬਚਨ ਕਰਕੇ ਬਾਬਾ ਕਲਿਆਣ ਚੰਦ ਜੀ ਦੋਨਾਂ ਨੂੰ ਆਸ਼ੀਰਵਾਦ ਦੇ ਕੇ, ਆਪਣਾ ਪਿਆਰ ਦੇ ਕੇ ਫਿਰ ਆਪਣੇ ਘਰ ਨੂੰ ਵਾਪਸ ਚਲੇ ਗਏ ਤਲਵੰਡੀ, ਔਰ ਗੁਰੂ ਨਾਨਕ ਦੇਵ ਜੀ ਆਪਣਾ ਮੋਦੀ ਦਾ ਕਾਰਜ ਫਿਰ ਕਰਨ ਲੱਗੇ ਹਨ।
ਹੈ ਰੀਤ ਪੂਰਬ ਅਲ ਜੈਸੀ, ਸਭ ਵਰਤ ਹੈ ਨਾਨਕ ਤੈਸੀ, ਦੇ ਅਸਨ ਬਸਨ ਸਭ ਤਾਈ, ਘਰ ਸ਼ੂਸ਼ਾ ਕੋ ਨਾ ਪਠਾਈ।
ਹੁਣ ਮਹਾਰਾਜ ਦੀ ਤਾਂ ਬਸ ਉਹੀ ਬਿਰਤੀ ਹੈ ਜੈਸੀ ਰੀਤੀ ਪਹਿਲਾਂ ਚਲੀ ਆ ਰਹੀ ਹੈ, ਸਾਰੀ ਉਸੇ ਤਰ੍ਹਾਂ ਵਰਤਾਉਂਦੇ ਨੇ, ਦਿੰਦੇ ਨੇ ਕਿਸੇ ਨੂੰ ਕੱਪੜਾ, ਦਿੰਦੇ ਨੇ ਭੋਜਨ, ਘਰ ਨੂੰ ਕੋਈ ਵੀ ਬੰਦਾ ਖਾਲੀ ਨਹੀਂ ਜਾਂਦਾ। ਜਿਹੜਾ ਗੁਰੂ ਨਾਨਕ ਸਾਹਿਬ ਦੇ ਕੋਲ ਆ ਗਿਆ ਉਹਦੀਆਂ ਝੋਲੀਆਂ ਗੁਰੂ ਨਾਨਕ ਸਾਹਿਬ ਨੇ ਭਾਰੀ ਦੇਣੀਆਂ। ਨਿਰ ਧਨ ਕੋ ਤੁਮ ਦੇਵੋ ਧਨਾ, ਅਨਕ ਪਾਪ ਜਾਹੇ ਨਿਰਮਲ ਮਨਾ, ਸਗਲ ਮਨੋਰਥ ਪੂਰਨ ਕਾਮ, ਇਸ ਕਰਕੇ ਸਾਰਾ ਕੁਛ ਗੁਰੂ ਨਾਨਕ ਸਾਹਿਬ ਜੀ ਬਖਸ਼ਿਸ਼ ਕਰਦੇ ਨੇ।
ਪਰ ਪਸਰੇ ਕੀਰਤ ਰੂਰੇ ਪਰ ਨਾਰਨ ਘਰ ਘਰ ਪੂਰੇ ਕਹਿ ਪਾਂ ਤਮਰਾਲਣ ਭੂਲੇ ਕਲ ਕਿਦਾਂ ਮਾਲ ਤੇ ਪੂਲੇ ਫੂਲੇ।
ਕਹਿੰਦੇ ਇਸ ਤਰੀਕੇ ਨਾਲ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਸਾਰੇ ਸ਼ਹਿਰ ਦੇ ਵਿੱਚ ਬਹੁਤ ਸੁੰਦਰ ਕੀਰਤੀ ਫੈਲ ਗਈ। ਸਭ ਮਾਈ ਭਾਈ ਘਰ ਘਰ ਦੇ ਵਿੱਚ ਕਰਦੇ ਨੇ ਮਹਿਮਾ। ਮਾਨੋ ਕਹਿੰਦੇ ਪੰਗਤੀ ਡਾਰ ਜਿਹੜੀ ਹੰਸਾਂ ਦੀ ਜਿਵੇਂ ਜਾਂਦੀ ਆ ਨਾ ਸ਼ੁੱਧ, ਇਸ ਤਰੀਕੇ ਨਾਲ ਗੁਰੂ ਨਾਨਕ ਦੇਵ ਦੀ ਸ਼ੁੱਧ ਮਹਿਮਾ ਜਿਹੜੀ ਸੀ, ਮਾਲਤੀ ਦੇ ਫੁੱਲ ਹੁੰਦੇ ਚਿੱਟੇ ਰੰਗ ਦੇ ਸੋਹਣੇ, ਐਸੇ ਸੁੰਦਰ ਫੁੱਲਾਂ ਵਰਗੀ ਕੀਰਤੀ ਉੱਜਲ ਫੈਲ ਗਈ।
ਜਾਂ ਸੁਰ ਤਾਰੇ ਅਣਕ ਉਦਾਰਾ ਤਿਉਂ ਦੇਤ ਨਾ ਹੋਤ ਅਵਾਰਾ ਨਿਤ ਪੂਰਫ ਕੀਰਨ ਪੀਰਾ ਦੇ ਹਰ ਖੈ ਹਿਰਦੇ ਸਦੀਰਾ।
ਸਹਿਤ ਧੀਰਜ ਦੇ ਗੁਰੂ ਨਾਨਕ ਦੇਵ ਜੀ ਦੇ ਕੇ ਬਹੁਤ ਖੁਸ਼ ਹੁੰਦੇ ਨੇ, ਫਕੀਰਾਂ ਨੂੰ ਬਹੁਤਾ ਜ਼ਿਆਦਾ ਵੰਡਦੇ ਨੇ। ਔਰ ਜਿਵੇਂ ਸੁਰ ਤਰ ਹੁੰਦਾ ਦਰਖਤ ਕਲਪ ਬ੍ਰਿਛ, ਉਹਦੇ ਕੋਲ ਕੋਈ ਵੀ ਮੰਗ ਲੈ ਕੁਛ ਉਹ ਦਿੰਦਾ ਬਿਨਾਂ ਦੇਰੀ ਤੋਂ। ਪਰ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਤਾਂ ਮਾਲਕ ਨੇ ਸ੍ਰਿਸ਼ਟੀ ਦੇ, ਉਹਨਾਂ ਕੋਲ ਤਾਂ ਜੋ ਕੋਈ ਮੰਗਦਾ ਵੱਡਾ ਸਾਰਾ ਦਿਲ ਪਰਮਾਤਮਾ ਦਾ, ਗੋਬਿੰਦੇ ਮੁਕੰਦੇ ਉਦਾਰੇ ਆਉਂਦਾ ਜਿੱਥੇ ਉਦਾਰ ਚਿੱਤ ਹੈ।
ਦੋਹਰਾ ਕਿਤਕ ਕਾਲ ਬੀਤਤ ਭਇਓ ਤਬ ਹੈ ਪਿਸ਼ਨ ਇੱਕ ਆਏ।
ਹੁਣ ਕਿੰਨਾ ਕੁ ਸਮਾਂ ਬਤੀਤ ਹੋਇਆ। ਪਿਸ਼ਨ ਹੁੰਦਾ ਚੁਗਲ, ਚੁਗਲੀ ਲਾਉਣ ਵਾਲਾ। ਇੱਕ ਹੁਣ ਚੁਗਲੀ ਲਾਉਣ ਵਾਲਾ ਬੰਦਾ ਆ ਗਿਆ।
ਦੂਤੇ ਕਰੇ ਜਰਾਮ ਪੈ ਸਦਨੇ ਕੰਤ ਵਿਸਾਏ।
ਉਹ ਭਾਈਆ ਜੈ ਰਾਮ ਜੀ ਦੇ ਘਰੇ ਗਿਆ, ਜਾ ਕੇ ਕੱਲਿਆਂ ਨੂੰ ਬਿਠਾ ਕੇ ਚੁਗਲੀ ਕੀਤੀ ਗੁਰੂ ਨਾਨਕ ਸਾਹਿਬ ਦੀ।
ਅਕਲ ਛੰਦ ਤਿਹ ਸੋ ਤੀਏ ਸੋਦਰ ਤੁਮ ਸਮਝਾਓ ਧਨ ਬਿਰਥਾ ਨਾਹੀ ਲਟਾਓ।
ਇਹ ਜਿਹੜਾ ਨਾ ਤੁਹਾਡੀ ਇਸਤਰੀ ਦਾ ਭਰਾ ਇੱਥੇ ਆਇਆ ਹੋਇਆ, ਇਹਨੂੰ ਸਮਝਾਓ, ਇਹ ਖਾਮ ਖਾਂ ਇੱਥੇ ਲੁਟਾ ਰਿਹਾ, ਇਹ ਚੰਗੀ ਗੱਲ ਨਹੀਂ ਹੈ।
ਮਨ ਜਾਨ ਭਲੇ ਮਾਂ ਬੈਨਾ ਮਨ ਤਨਕ ਤਾਹੇ ਕੇ ਭੈਣਾ।
ਇਸ ਕਰਕੇ ਚੰਗੀ ਤਰ੍ਹਾਂ ਮੇਰੇ ਬਚਨ ਜਾਣ ਲਓ, ਉਹਨਾਂ ਦੇ ਮਨ ਵਿੱਚ ਤਾਂ ਡਰ ਹੀ ਨਹੀਂ ਕਿਸੇ ਪ੍ਰਕਾਰ ਦਾ। ਉਹ ਤਾਂ ਵਰਤਾਈ ਜਾਂਦੇ, ਲੋਕਾਂ ਨੂੰ ਵੰਡੀ ਜਾਂਦੇ ਨੇ, ਤੇ ਜਿੱਦਣ ਹੋਇਆ ਹਿਸਾਬ, ਜਿੱਦਣ ਪਿਆ ਘਾਟਾ, ਚੁੱਕ ਕੇ ਅਗਲੇ ਨੇ ਅੰਦਰ ਦੇ ਦੇਣਾ ਜੇਲ੍ਹ ਦੇ ਵਿੱਚ, ਨਾਲੇ ਪੈਸੇ ਭਰਾਓ, ਨਾਲੇ ਤੇਰੀ ਬਦਨਾਮੀ, ਖਬਰੇ ਤੇਰੀ ਨੌਕਰੀ ਨੂੰ ਖਤਰਾ ਖੜਾ ਹੋ ਜੇ। ਉਧਰ ਬਾਬੇ ਕਲਿਆਣ ਚੰਦ ਦੀ ਬਦਨਾਮੀ ਹੈ। ਉਹ ਚੁਗਲੀ ਲਾਉਣ ਵਾਲਾ ਫਿਰ ਚੰਗੀ ਤਰ੍ਹਾਂ ਹੀ ਮਿਰਚ ਮਸਾਲਾ ਲਾ ਕੇ ਕਹਿੰਦਾ,
ਬਹੁਤ ਦੇ ਤੋ ਫਕੀਰਨ ਦਰਬਾ ਨਿਤ ਖੋਤ ਤੁਰਕ ਘਰ ਸਰਬਾ।
ਬਹੁਤ ਸਾਰੇ ਫਕੀਰਾਂ ਨੂੰ ਦੇਖੋ, ਇਹ ਦੇਈ ਜਾਂਦੇ ਨੇ, ਪੈਸਾ ਵੀ ਦੇਈ ਜਾਂਦੇ ਨੇ। ਇਹ ਜਿਹੜੇ ਭਾਵ ਵਿਦੇਸ਼ੀ ਮੁਸਲਮਾਨ ਨਵਾਬ ਦਾ ਹੈ, ਇਹਦਾ ਪੈਸਾ ਵੀ ਖਰਾਬ ਕਰਦੇ ਹਨ।
ਤੁਮ ਖੋਏ ਤੁਰਕ ਕੀ ਜਾਨੋ ਦੁਖਦਾਈ ਅਮਲ ਪਛਾਨੋ।
ਤੁਸੀਂ ਜਾਣਦੇ ਹੋ ਨਾ, ਇਹ ਜਿਹੜਾ ਨਵਾਬ ਦੌਲਤ ਖਾਂ ਹੈ, ਇਹਦੀ ਆਦਤ ਬੜੀ ਭੈੜੀ ਜੀ ਹੈ। ਔਰ ਫਿਰ ਬੰਦੇ ਨੂੰ ਜੇ ਲੱਗ ਜੇ, ਇਹਨੂੰ ਪਤਾ ਬੰਦੇ ਨੇ ਗਲਤੀ ਕੀਤੀ ਹੈ, ਇਹਨਾਂ ਦੀ ਹਕੂਮਤ ਵੀ ਦੁਖਦਾਈ ਹੈ, ਤੁਹਾਨੂੰ ਪਤਾ ਹੀ ਹੈ।
ਪੈਮਾਨ ਪਇਓ ਜੈ ਰਾਮਾ ਉਠ ਤੂਰਨ ਗਮ ਨਿਓ ਧਾਮਾ।
ਭਾਈਆ ਜੈ ਰਾਮ ਡਰ ਗਏ ਉਸ ਵਕਤ, ਇੱਕ ਵਾਰ ਤੇ ਮਨ ਤੇ ਠੇਸ ਜੀ ਵੱਜੀ। ਕਿਉਂ? ਕਿਸੇ ਨੇ ਆ ਕੇ ਜਦੋਂ ਚੁਗਲੀ ਲਾਈ, ਜਿਹੜਾ ਭਰੋਸਾ ਸੀ ਉਹ ਇਕਦਮ ਡੋਲਿਆ ਹੈ। ਸਮਝਾਉਣ ਵਾਲੇ ਉਹ ਕਹੇ ਰੱਬੀ ਜੋਤ ਹੈ, ਪਰਉਪਕਾਰੀ ਹੈ। ਉਹ ਬੰਦੇ ਨੇ ਕਿਹਾ ਫਿਰ ਐਸਾ ਹੋ ਜਾਏਗਾ, ਉੱਠ ਕੇ ਇਕਦਮ ਘਰ ਨੂੰ ਚੱਲੇ। ਘਰ ਪਹੁੰਚੇ ਜਦੋਂ,
ਕਹਿ ਬੋਲੀ ਆਰਜ ਤਨੀਆ ਬਹੁ ਲੋਕਨ ਤੇ ਮੈਂ ਸੁਣੀਆ।
ਉਸ ਵਕਤ ਜਾ ਕਰਕੇ ਕਹਿਣ ਲੱਗਿਆ, ਹੇ ਬਾਬਾ ਕਲਿਆਣ ਚੰਦ ਦੀ ਪੁੱਤਰੀ, ਸੁਣ ਧਿਆਨ ਦੇ ਨਾਲ, ਮੈਂ ਬਹੁਤ ਲੋਕਾਂ ਤੋਂ ਇਹ ਗੱਲ ਇੱਕ ਸੁਣੀ ਹੈ ਅੱਜ।
ਧਨ ਖਰਚਤ ਨਾਨਕ ਐਸੇ ਵੱਡ ਭੂਪਤ ਹੋਵਤ ਜੈਸੇ।
ਇਹ ਤੇਰਾ ਭਰਾਤਾ ਜਿਹੜਾ ਹੈ, ਇਹ ਧਨ ਇਉਂ ਖਰਚਦਾ ਜਿਵੇਂ ਬੜਾ ਵੱਡਾ ਕੋਈ ਰਾਜਾ ਹੁੰਦਾ, ਸਾਰਾ ਪੈਸਾ ਇਸ ਤਰ੍ਹਾਂ ਲੁਟਾ ਰਿਹਾ ਗਰੀਬਾਂ ਨੂੰ।
ਪੈ ਦੇਤ ਕਹਿ ਨਰ ਆਏ ਜਾਂ ਸਰ ਹਿਰਦੇ ਖਰ ਲਾਏ।
ਹੁਣ ਬੰਦੇ ਆ ਕੇ ਮੈਨੂੰ ਡਰਾਉਂਦੇ ਨੇ ਇਸ ਗੱਲ ਕਰਕੇ, ਵੀ ਜਿਵੇਂ ਬਹੁਤ ਤਿੱਖਾ ਤੀਰ ਦਿਲ ਚ ਵੱਜਦਾ ਨਾ, ਮੇਰੇ ਤਾਂ ਅੱਜ ਐ ਵੱਜਿਆ ਆ ਕੇ ਤੀਰ, ਇਹ ਨੇ ਜਾਣੀ ਹੈ ਕਿਤੇ ਹਿਸਾਬ ਕਿਤਾਬ ਘਾਟਾ ਪੈ ਗਿਆ, ਮੈਨੂੰ ਪੈਸੇ ਭਰਨੇ ਪਏ, ਕੋਈ ਗੱਲ ਹੋ ਗਈ ਬਦਨਾਮੀ ਵਾਲੀ, ਫਿਰ ਬਹੁਤ ਔਖਾ ਹੋਵੇਗਾ।
ਅਬ ਕਰਾਂ ਕੌਣ ਮੈਂ ਕਾਜਾ ਰਹੇ ਆਵੈ ਜਿਹੇ ਬਦਲਾਜਾ।
ਹੁਣ ਮੈਂ ਕਿਹੜਾ ਇਹੋ ਜਿਹਾ ਕੰਮ ਕਰਾਂ ਜਿਸ ਕਰਕੇ ਮੇਰੀ ਲਾਜ ਇੱਜ਼ਤ ਪਤ ਰਹਿ ਜਾਵੇ।
ਚਿੰਤੋ ਦਿਦ ਪਇਓ ਨਿਮਗਨਾ ਕਹੋ ਪੋਤ ਜਤਨ ਹੋਏ ਲਗਨਾ।
ਕਹਿੰਦੇ ਚਿੰਤੋ ਦਿਦ ਪਇਓ ਨਿਮਗਨਾ, ਹੁਣ ਚਿੰਤਾ ਦੇ ਸਮੁੰਦਰ ਵਿੱਚ ਮਨ ਰੁੜ ਚੱਲਿਆ, ਯਤਨ ਰੂਪੀ ਜਹਾਜ਼ ਕੋਈ ਲੱਭੀਏ ਤਾਂ ਜੋ ਲੰਘ ਸਕੀਏ ਯਤਨ ਰੂਪੀ ਜਹਾਜ਼ ਦੇ ਉੱਤੇ ਚੜ ਕੇ।
ਸੁਣ ਭਨੇ ਨਾਨਕੀ ਬਚਨਾ ਮਨ ਤਵ ਜੇ ਸੰਸੈ ਖਚਨਾ।
ਬੇਬੇ ਨਾਨਕ ਜੀ ਕਹਿਣ ਲੱਗੇ ਉਸ ਵਕਤ ਬਚਨ, ਤੁਹਾਡਾ ਜਿਹੜਾ ਮਨ ਇਸ ਵਕਤ ਹੈ ਨਾ ਡਾਵਾਂ ਡੋਲ ਹੋਇਆ ਹੋਇਆ, ਇਹ ਨਾ ਕਰੋ ਤੁਸੀਂ। ਇਹ ਜਿਹੜੇ ਤੁਹਾਡੇ ਸੰਸੇ ਵਿੱਚ ਰਚੇ ਹੋਏ ਬਚਨ ਹਨ, ਤੁਸੀਂ ਬਿਲਕੁਲ ਸੰਸਿਆ ਵਿੱਚ ਫਸ ਗਏ ਹੋ।
ਕਰ ਬਾਤ ਉਚਿਤ ਚਿਤ ਭਾਈ ਜਾਂ ਭਰਮ ਪੂਰ ਮਿਟ ਜਾਈ।
ਇਸ ਕਰਕੇ ਜਿਹੜੀ ਨਾ ਉਚਿਤ ਗੱਲ, ਜਿਹੜੀ ਲਾਇਕ ਗੱਲ ਭਾਉਂਦੀ ਹੋਵੇ ਬੰਦੇ ਨੂੰ, ਉਹੀ ਕਰਨੀ ਚਾਹੀਦੀ ਜਿਹੜੀ ਚਿੱਤ ਨੂੰ ਭਾ ਜਾਏ, ਚੰਗੀ ਲੱਗੇ। ਇਹ ਮਨ ਦੇ ਭਰਮ ਭੁਲੇਖੇ ਦੂਰ ਕਰ ਦਿਓ, ਇਹ ਭਰਮ ਜਿਹੜੇ ਨੇ ਆਪੇ ਮਿਟ ਜਾਣਗੇ। ਹੁਣ
ਪ੍ਰਤੀਤਨ ਆਈ ਤੁਮਕੋ ਕਿਆ ਮਸਲਤ ਬੂਝਤ ਹਮਕੋ।
ਤੁਹਾਨੂੰ ਨੀ ਭਰੋਸਾ ਆਇਆ, ਇਹਦਾ ਮਤਲਬ ਤੁਸੀਂ ਮੇਰੇ ਪਿੱਛੇ ਲੱਗ ਕੇ ਉਹੀ ਗੱਲਾਂ ਕਰਦੇ ਰਹੇ ਹੁਣ ਤੱਕ। ਤੁਹਾਨੂੰ ਭਰੋਸਾ ਨੀ ਆਇਆ ਜਿਹੜੀ ਤੁਸੀਂ ਸਲਾਹ ਲੈਣ ਆ ਗਏ ਹੋ, ਮੈਨੂੰ ਕੀ ਪੁੱਛਦੇ ਹੋ ਆ ਕੇ।
ਤੁਮ ਜਾਣਤ ਭਰਾ ਵਡਿਆਈ ਨਿਤ ਦੇਤ ਮੁਝੈ ਸਮਝਾਈ।
ਭਰਾ ਦੀ ਵਡਿਆਈ ਤੁਸੀਂ ਜਾਣਦੇ ਨੀ, ਉਲਟਾ ਮੈਨੂੰ ਤੁਸੀਂ ਰੋਜ਼ ਸਮਝਾਉਂਦੇ ਹੋ ਇਹ ਤਾਂ ਰੱਬ ਰੂਪ ਹੈ, ਇਹ ਤਾਂ ਨਿਰੰਕਾਰੀ ਜੋਤ ਹੈ, ਇਹ ਤਾਂ ਐਂ ਆ, ਇਹ ਤਾਂ ਪਰਉਪਕਾਰੀ ਹੈ। ਅੱਜ ਜੇ ਇੱਕ ਬੰਦੇ ਨੇ ਮਾੜੀ ਜਿਹੀ ਗੱਲ ਕਹੀਤੀ ਕਿ ਡਾਵਾਂ ਡੋਲ ਹੋ ਕੇ ਆ ਗਏ ਤੁਸੀਂ। ਇੱਥੇ ਵੀ ਲੋਕ ਐਂ ਕਹਿੰਦੇ ਨੇ ਮਹਾਰਾਜ ਬਾਰੇ, ਹੋਰ ਕਈ ਆਪਣੇ ਵੀ ਸਿੱਖ ਡਾਵਾਂ ਡੋਲ ਹੋ ਜਾਂਦੇ ਨੇ ਝੱਟ ਹੀ। ਡਾਵਾਂ ਡੋਲ ਨਹੀਂ ਹੋਣਾ, ਰੱਬ ਵੱਡਾ ਕਿ ਬੰਦਾ ਵੱਡਾ, ਗੁਰੂ ਨਾਨਕ ਸਾਹਿਬ ਵੱਡੇ ਕਿ ਉਹ ਕਹਿਣ ਵਾਲੇ ਵੱਡੇ ਆ। ਦੁੱਕੀ ਦਾ ਬੰਦਾ ਨਹੀਂ ਹੁੰਦਾ ਜਿਹੜੀ ਐਵੇਂ ਗੱਲ ਛੱਡ ਦਿੰਦਾ, ਉਹਦੇ ਮਗਰ ਲੋਕ ਲੱਗ ਜਾਂਦੇ। ਉਹ ਜਿਹਨੇ ਸਰਬੰਸ ਦਾਨ ਕਰਤਾ ਉਹ ਐਵੇਂ ਹੀ ਆ। ਇਸ ਕਰਕੇ ਕਿਸੇ ਦੇ ਮਗਰ ਲੱਗਣ ਦੀ ਲੋੜ ਨਹੀਂ ਹੈ। ਜਿਹੜਾ ਕੋਈ ਬੋਲਦਾ ਉਹਨੂੰ ਉੱਥੇ ਠੱਪ ਕਰ ਦਿਓ, ਕੋਈ ਲੋੜ ਨਹੀਂ ਬੋਲਣ ਦੀ। ਸਾਡੇ ਵੀ ਦਿਮਾਗ ਲੱਗਿਆ, ਸਾਨੂੰ ਵੀ ਪਤਾ ਸਾਰਾ।
ਨਿਤ ਹਮਰੋ ਔਰ ਪ੍ਰਤੀਤੂ ਨਹਿ ਡੋਲਤ ਕਬਹੂੰ ਚੀਤੂ।
ਕਹਿੰਦੇ ਮੇਰੇ ਮਨ ਦੇ ਅੰਦਰ ਤਾਂ ਬਹੁਤ ਪ੍ਰਤੀਤੀ, ਮੇਰਾ ਮਨ ਨਹੀਂ ਡੋਲਦਾ ਹੈ, ਇਸ ਕਰਕੇ ਧਿਆਨ ਦਿਓ।
ਪਰਮੇਸ਼ਰ ਨਾਨਕ ਰੂਪਾ ਉਪਕਾਰੀ ਸੰਤ ਰੂਪਾ।
ਇਹ ਪਰਮੇਸ਼ਰ ਹੈ ਮੇਰਾ ਵੀਰ, ਇੱਕ ਗੱਲ ਧਿਆਨ ਨਾਲ ਸੁਣ ਲਓ, ਪਰ ਉਪਕਾਰ ਕਰਦੇ ਨੇ, ਉਪਮਾ ਤੋਂ ਰਹਿਤ ਸੰਤ ਹਨ ਇਹ।
ਭਾਵ ਮਾਇਆ ਵਰਤਤ ਜੋ ਸ੍ਰੀ ਨਾਨਕ ਕੀ ਸਭ ਸੋ।
ਆ ਸੰਸਾਰ ਅੰਦਰ ਜਿੰਨੀ ਮਾਇਆ ਵਰਤਦੀ ਹੈ ਗੁਰੂ ਨਾਨਕ ਦੀ ਹੈ, ਉਹ ਤੇ ਕੀ ਹੈ ਤੁਹਾਨੂੰ ਦਿਖਾਉਂਦੇ ਨੀ। ਇਸ ਕਰਕੇ ਸਾਰੀ ਸ੍ਰਿਸ਼ਟੀ ਦੀ ਕੁੱਲ ਮਾਇਆ ਇਹ ਆਪ ਹੀ ਨੇ, ਸਾਰਾ ਕਰਨ ਹਾਰੇ ਨੇ, ਰੋਜੀ ਰੋਟੀ ਦੇਣ ਹਾਰੇ ਨੇ। ਤੁਹਾਡਾ ਮਨ ਕਿਉਂ ਡੋਲ ਗਿਆ?
ਤੁਮ ਚਾਹਤ ਜੇ ਅਬ ਦੇਖਾ ਕਰ ਲੀਜੈ ਸਭ ਹੀ ਲੇਖਾ।
ਦੇਖਣਾ ਚਾਹੁੰਦੇ ਹੋ, ਜਾਓ ਹੁਣੇ ਲੇਖਾ ਕਰ ਲਓ ਜਾ ਕੇ, ਜੇ ਤੁਹਾਨੂੰ ਕੋਈ ਸ਼ੰਕਾ ਆਉਂਦੀ ਹੈ।
ਬਦੈ ਕਦੋਂ ਹੋਏ ਪੂਰਾ ਨਹਿ ਮਾਨੋ ਜੋ ਕਹੋ ਪੂਰਾ।
ਜੋ ਮੈਂ ਕਹਿੰਦੀ ਹਾਂ ਝੂਠ ਨੀ ਕਹਿੰਦੀ, ਦੇਖ ਲਿਓ ਤੁਸੀਂ ਜਾ ਕਰਕੇ ਹੁਣੇ ਉੱਥੇ। ਹਾਂ, ਜਾਂ ਤਾਂ ਵਧੇਗਾ ਜਾਂ ਪੂਰਾ ਢੁਕੇਗਾ, ਮੇਰੇ ਵੀਰ ਦਾ ਲੇਖਾ ਕਦੇ ਨੀ ਘਟਦਾ।
ਸੁਣ ਬੋਲਿਓ ਵਾਕ ਜੇ ਰਾਮਾ ਅਬ ਹੋ ਨਾ ਕਰੋ ਇਹ ਕਾਮਾ।
ਹੁਣ ਥੋੜੀ ਜਿਹੀ ਸਮਝ ਆ ਗਈ। ਕਹਿੰਦੇ ਮੈਂ ਥੋੜਾ ਭਟਕ ਗਿਆ ਸੀ, ਭਰਮ ਗਿਆ ਸੀ, ਭੁੱਲ ਗਿਆ ਸੀ, ਹੁਣ ਨੀ ਮੈਂ ਕਰਦਾ। ਗੱਲ ਤਾਂ ਸਹੀ ਹੈ, ਮੈਂ ਤਾਂ ਆਪ ਕਹਿੰਦਾ ਹੁੰਦਾ ਵੀ ਤਿੰਨਾਂ ਲੋਕਾਂ ਦੀ ਮਾਇਆ ਇਹਨਾਂ ਦੇ ਕੋਲੇ ਹੈ। ਫਿਰ ਮੈਨੂੰ ਰਾਏ ਬਲਾਰ ਜੀ ਨੇ ਵੀ ਕਿਹਾ ਸੀ ਵੀ ਭਟਕ ਨਾ ਜਾਇਓ, ਇਹ ਆਪ ਪਰਮੇਸ਼ਰ ਆਇਆ ਹੋਇਆ, ਇਹ ਪਤਾ ਨੀ ਕੀ ਹੋ ਗਿਆ। ਅਸਲ ਵਿੱਚ ਕੁਸੰਗਤ ਹੈ ਜਿਹੜੀ ਨਾ, ਇਹ ਵੱਡੇ ਵੱਡਿਆਂ ਨੂੰ ਪਾੜ ਕੇ ਰੱਖ ਦਿੰਦੀ ਹੈ। ਤਾਂਹੀਓ ਕਬੀਰ ਜੀ ਕਹਿੰਦੇ ਕਬੀਰ ਸਾਕਤ ਸੰਗ ਨਾ ਕੀਜੀਐ, ਦੂਰਹਿ ਜਾਈਐ ਭਾਗ, ਬਾਸਨ ਕਾਰੋ ਪਰਸੀਐ ਤਾਂ ਕੁਛ ਲਾਗੈ ਦਾਗ। ਚੁਗਲੀ ਨਿੰਦਾ ਵਾਲੇ ਬੰਦੇ ਦਾ ਮੂੰਹ ਵੈਸੇ ਹੀ ਠੱਪ ਕਰ ਦਿਓ, ਬਸ ਬਈ ਬਸ, ਸਾਨੂੰ ਲੋੜ ਨਹੀਂ ਸੁਣਨ ਦੀ। ਸਾਡਾ ਨਿਸ਼ਚਾ ਅਡੋਲ ਗੁਰੂ ਗ੍ਰੰਥ ਸਾਹਿਬ ਤੇ ਹੈ, ਸਾਡਾ ਨਿਸ਼ਚਾ ਦਸਾਂ ਸਰੂਪਾਂ ਤੇ ਹੈ, ਸਾਡਾ ਨਿਸ਼ਚਾ ਹੈ ਆ। ਸਾਨੂੰ ਲੋੜ ਹੋਊਗੀ ਅਸੀਂ ਆਪੇ ਖੋਜ ਕਰ ਲਾਂਗੇ, ਤੇਰੇ ਵਰਗੇ ਵਿਦਵਾਨਾਂ ਦੀ ਸਾਨੂੰ ਲੋੜ ਨਹੀਂ ਹੈ।
ਹਾਂ ਤੁਮਰੇ ਔਰ ਜਬ ਐਸੇ ਨਾ ਲੇਖਾ ਕਰ ਹਾਂ ਕੈਸੇ।
ਹੁਣ ਜਦ ਤੇਰੇ ਮਨ ਦੇ ਅੰਦਰ ਇੰਨਾ ਨਿਸ਼ਚਾ ਹੈ, ਭਾਈਆ ਜੈਰਾਮ ਕਹਿਣ ਲੱਗੇ ਬੇਬੇ ਨਾਨਕੀ ਜੀ ਨੂੰ, ਮੈਂ ਨੀ ਫਿਰ ਲੇਖਾ ਕਰਦਾ, ਮੈਥੋਂ ਐਵੇਂ ਗਲਤੀ ਹੋ ਗਈ, ਮੈਨੂੰ ਹੁਣ ਬਹੁਤ ਸ਼ਰਮਿੰਦਗੀ ਜੀ ਹੋ ਰਹੀ ਹੈ।
ਬਚਪਨ ਨਾਨਕੀ ਸੁਣੀਏ ਅਬ ਲੇਖਾ ਲੇਹੋ ਨਾ ਗੁਣੀਏ।
ਬੇਬੇ ਨਾਨਕੀ ਜੀ ਕਹਿਣ ਲੱਗੇ ਨਹੀਂ, ਹੁਣ ਤੁਸੀਂ ਨਾ ਬਾਲੀਆਂ ਵਿਚਾਰਾਂ ਚ ਨਾ ਪਾਓ, ਦੇਰ ਨਾ ਕਰੋ, ਹਿਸਾਬ ਕਰ ਹੀ ਲਓ। ਤੁਸੀਂ ਫਿਰ ਰਾਤ ਨੂੰ ਉੱਠ ਕੇ ਬਹਿ ਜਾਣਾ ਚਿੰਤਾ ਚ, ਦਿਨੇ ਕਿਸੇ ਕੋਲ ਹੋਰ ਗੱਲ ਕਰੋਗੇ, ਸੰਸਿਆਂ ਦੀ ਨਦੀ ਚ ਰੁੜਦੇ ਫਿਰੋਗੇ। ਤੁਸੀਂ ਹੁਣ ਲੇਖਾ ਕਰ ਹੀ ਲਓ ਮੇਰੇ ਵੀਰ ਦਾ, ਇੱਕ ਵਾਰ ਤੁਹਾਨੂੰ ਵੀ ਚਾਨਣ ਹੁਣ ਹੋ ਹੀ ਜਾਵੇ।
ਨਾ ਕੀਜੈ ਅਭੈ ਬਿਲੰਬਾ ਬਲਵਾਵ ਸਤ ਮਾਮ ਅੰਬਾ।
ਸੋ ਇਸ ਕਰਕੇ ਨਾ ਹੁਣ ਦੇਰ ਨਾ ਕਰੋ, ਜੇ ਤੁਸੀਂ ਜਿੰਨੀ ਦੇਰ ਕਰਦੇ ਹੋ ਤੁਹਾਡੇ ਉੱਤੇ ਵੀ ਉਸ ਗੱਲ ਦਾ ਫਿਰ ਅਸਰ ਪੈਂਦਾ। ਇਸ ਕਰਕੇ ਇਹ ਸਾਰੀ ਜਿਹੜੀ ਗੱਲ ਹੈ ਪੂਰੀ ਕਰ ਲਓ। ਸੋ ਪੁੱਤਰ ਮੇਰੀ ਅੰਮੀ ਦਾ ਮੇਰੀ ਅੰਮੀ ਦਾ ਜਿਹੜਾ ਪੁੱਤਰ ਨਾ ਭਾ ਬੇਬੇ ਨਾਨਕ ਹੀ ਕਹਿੰਦੀ ਗੁਰੂ ਨਾਨਕ ਦੇਵ ਜੀ ਉਹਨੂੰ ਬੁਲਾ ਲਓ ਹਿਸਾਬ ਕਿਤਾਬ ਮੁਕਾਓ ਹੁਣ
ਕਹਿ ਭੇਜੀ ਤੁਲਸਾਂ ਦਾਸੀ ਜਹ ਨਾਨਕ ਤੇ ਸੁਖ ਰਾਸੀ
ਸੋ ਜਿੱਥੇ ਤੁਲਸਾਂ ਦਾਸੀ ਨੂੰ ਭੇਜਿਆ ਜੈ ਨਾਨਕ ਥੇ ਸੁਖ ਰਾਸੀ ਜਿੱਥੇ ਸੁਖਾਂ ਦੀ ਰਾਸ ਗੁਰੂ ਨਾਨਕ ਦੇਵ ਜੀ ਸਨ
ਤੇ ਬੂਝਤ ਨਾਨਕ ਐਸੇ ਕਹੋ ਤੁਲਸਾਂ ਆਈ ਕੈਸੇ
ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਤੁਲਸਾਂ ਤੂੰ ਇੱਥੇ ਕਿਵੇਂ ਆਈ ਹੱਟੀ ਤੇ ਤੂੰ ਤਾਂ ਘਰ ਕੰਮ ਕਰਦੀ ਹੈ ਇੱਥੇ ਕੀ ਲੈਣ ਆਈ ਹੈ
ਪੁੰਨ ਦਾਸੀ ਬਚਨ ਬਖਾਨੇ ਤੂੰ ਭਗਨੀ ਬਹੁ ਹਿਤਵਾਨੇ
ਦਾਸੀ ਨੇ ਬੇਨਤੀ ਕੀਤੀ ਮਹਾਰਾਜ ਜੀ ਤੁਸੀਂ ਭੈਣ ਜੀ ਦੇ ਬਹੁਤ ਪਿਆਰੇ ਵੀਰ ਹੋ ਜੀ
ਬਹੁ ਬਿਨੈ ਕਰੀ ਕਹਿ ਬਾਨੀ ਦੇਹ ਦਰਸ਼ਨ ਕਰਨਾ ਠਾਨੀ
ਭੈਣ ਜੀ ਨੇ ਇਸ ਤਰ੍ਹਾਂ ਕਿਹਾ ਕਿ ਮੇਰੇ ਨੂੰ ਬੇਨਤੀ ਕਰਿਓ ਕਿ ਇੱਕ ਵਾਰ ਆ ਕੇ ਘਰੇ ਦਰਸ਼ਨ ਦੇ ਜਾਓ ਜੀ
ਕਿਉਂ ਆਈ ਤੁਮਰੇ ਪਾਸਾ ਉੱਠ ਚੱਲੀਏ ਸੁਸਾ ਅਵਾਸਾ
ਇਸ ਕਰਕੇ ਮੈਂ ਤੁਹਾਡੇ ਕੋਲ ਆਈ ਹਾਂ ਤਾਂ ਤੇ ਤੁਸੀਂ ਭੈਣ ਜੀ ਦੇ ਘਰੇ ਇੱਕ ਵਾਰ ਆ ਜਾਓ ਜੀ
ਦੋਹਰਾ ਸ੍ਰੀ ਨਾਨਕ ਬੋਲੇ ਬਚਨ ਚੱਲ ਤੁਲਸਾ ਹੋ ਆਏ
ਮਹਾਰਾਜ ਗੁਰੂ ਨਾਨਕ ਦੇਵ ਜੀ ਬਚਨ ਬੋਲੇ ਚੱਲ ਤੁਲਸਾ ਤੂੰ ਚੱਲ ਅਸੀਂ ਪਿੱਛੇ ਹੀ ਆ ਰਹੇ ਹੁਣ
ਮੁਝ ਕੋ ਲੀਨ ਬੁਲਾਏ ਢਿੱਗ ਬੂਝਤ ਪੇ ਗਤ ਦਾਏ
ਸੋ ਮੈਨੂੰ ਬੁਲਾ ਲਿਆ ਨਾਲ ਔਰ ਪੁੱਛਣ ਲੱਗੇ ਮੁਕਤੀ ਦਾਤਾ ਜੀ
ਹਾਕਲ ਛੰਦ ਕਿਉਂ ਹਮੈ ਬੁਲਾਇਓ ਬਾਲਾ ਭ੍ਰਮ ਹੋਇਓ ਔਰ ਇਹ ਕਾਲਾ
ਭਾਈ ਬਾਲਾ ਇਹ ਸਾਨੂੰ ਕਿਉਂ ਬੁਲਾਇਆ ਬੇਬੇ ਜੀ ਨੇ ਇਸ ਵਕਤ ਲੱਗਦਾ ਕੋਈ ਭਰਮ ਪੈ ਗਿਆ ਮਨ ਦੇ ਅੰਦਰ ਉਹਨਾਂ ਦੇ
ਮਮ ਚੁਗਲੀ ਕੀਨੀ ਕਾਹੂ ਮਨ ਲਖੀਅਤ ਹੋ ਬਿਧ ਜਾਹੂ
ਆਪੇ ਕਰਾਉਣ ਵਾਲੇ ਚੁਗਲੀ ਤੁਹਾਡੇ ਹੱਥ ਚ ਸਾਰੀ ਕਰਾਉਣੀ ਵੀ ਆਪੇ ਕਰਨੇ ਵਾਲੇ ਵੀ ਆਪੇ ਪ੍ਰੇਰਨਾ ਹੀ ਦੇਣੀ ਆ ਉਹ ਜੇ ਚੁਗਲ ਦੀ ਕੀ ਹਿੰਮਤ ਆ ਚੁਗਲੀ ਕਰ ਜਾਵੇ ਤੁਹਾਡੀ ਇਸ ਕਰਕੇ ਕਹਿੰਦੇ ਆਪ ਹੀ ਦੱਸੀ ਜਾਂਦੇ ਨੇ ਮੈਨੂੰ ਲੱਗਦਾ ਕਿਸੇ ਨੇ ਚੁਗਲੀ ਕੀਤੀ ਹੈ ਇਹ ਵਿਧੀ ਮੈਨੂੰ ਜਾਣੀ ਲੱਗਦੀ ਹੈ ਕਿ ਭਾਈਏ ਨੂੰ ਕਿਸੇ ਨੇ ਜਾ ਕੇ ਕਹਿਤਾ ਹੋਣਾ
ਸ੍ਰੀ ਅੰਗਦ ਸੋ ਕਹਿ ਬਾਲਾ ਸਭ ਕਥਾ ਬਣਾਏ ਰਸਾਲਾ
ਬੜੀ ਰਸਾਲ ਰਸਦਾਇਕ ਕਥਾ ਬਣਾ ਕੇ ਭਾਈ ਬਾਲਾ ਜੀ ਗੁਰੂ ਅੰਗਦ ਦੇਵ ਮਹਾਰਾਜ ਨੂੰ ਸੁਣਾ ਰਹੇ ਨੇ
ਗੁਰ ਅੰਗਦ ਸੁਣੀਏ ਬੈਨਾ ਹਾਂ ਭਾਖਿਓ ਸੁਣੋ ਸੁਖੈਨਾ
ਸੋ ਇਸ ਕਰਕੇ ਹੈ ਗੁਰੂ ਅੰਗਦ ਦੇਵ ਜੀ ਹੁਣ ਅੱਗੇ ਹੋਰ ਬਚਨ ਸੁਣੋ ਬੜੇ ਵਧੀਆ ਹਾਂ ਭਾਖਿਓ ਮੈਂ ਕਿਹਾ ਸੁਣੋ ਸੁਖੈਨਾ ਇਹ ਜਿਹੜੇ ਬਚਨ ਨੇ ਨਾ ਜੀ ਸੁਖ ਦੇ ਘਰ ਜੀ ਗੁਰੂ ਨਾਨਕ ਦੇਵ ਜੀ ਸੁਣੋ
ਕੋ ਕਰ ਹੈ ਦੂਤੀ ਤੇਰੀ ਨਾ ਔਗਨਤਾ ਕਸ਼ਹਿਰੀ
ਮੈਂ ਕਹਿੰਦੇ ਇੱਕ ਸ਼ਰਧਾ ਨਾਲ ਕਿਹਾ ਮਹਾਰਾਜ ਤੁਹਾਡੀ ਚੁਗਲੀ ਕਰਨੀ ਕਿਸੇ ਨੇ ਕਿਹੜਾ ਔਗਣਾ ਤੁਹਾਡੇ ਚ ਜਿਹੜੀ ਤੁਹਾਡੀ ਕੋਈ ਚੁਗਲੀ ਕਰੂਗਾ ਜਾ ਕੇ
ਨਹਿ ਕਰਥੇ ਕਸ਼ੂ ਕੁਕਾਰਾ ਸੁਨ ਨਾਨਕ ਬਚਨੇ ਉਚਾਰਾ
ਸੋ ਇਸ ਕਰਕੇ ਮਾੜਾ ਕੰਮ ਨੀ ਤੁਸੀਂ ਕਰਦੇ ਕੋਈ ਸੁਣ ਕੇ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ
ਹੈ ਆਪਣ ਮੈਂ ਜੋ ਮਿਠਾਈ ਸੋ ਬਾਲਾ ਆਨ ਉਚਾਈ
ਹੁਣ ਜਿਹੜੀ ਮਠਿਆਈ ਹੈ ਕਹਿੰਦੇ ਹੱਟੀ ਦੇ ਵਿੱਚ ਉਹ ਚੁੱਕ ਲਿਆ ਭਾਈ ਬਾਲਾ ਉਹ ਚੁਕਵਾ ਲਈ
ਲੈ ਢਾਈ ਸੇਰ ਪਤਾਸੇ ਉੱਠ ਗੱਛਤ ਪੇ ਸੁਖ ਰਾਸੇ
ਢਾਈ ਸੇਰ ਪਤਾਸੇ ਲੈ ਕਰਕੇ ਉਸ ਵਕਤ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਚੱਲ ਪਏ
ਚੱਲ ਆਏ ਸੁਸਾ ਨਿਕੇਤਾ ਹਾਂ ਸੰਗ ਗਏ ਕਰ ਹੇਤਾ
ਕਹਿੰਦੇ ਮੈਂ ਵੀ ਬੜਾ ਪਿਆਰ ਕਰਕੇ ਨਾਲ ਗਿਆ ਤੇ ਉਸ ਵਕਤ ਬੇਬੇ ਨਾਨਕ ਜੀ ਦੇ ਗ੍ਰਹਿ ਵਿਖੇ ਗੁਰੂ ਨਾਨਕ ਦੇਵ ਜੀ ਆ ਗਏ
ਪਠਕੀਨੋ ਬਹੁ ਸਤਿਕਾਰੂ ਮਚ ਦੀਨ ਵਿਛਾਏ ਜੋ ਚਾਰੂ
ਬੜਾ ਮੰਚ ਹੁੰਦਾ ਸੁੰਦਰ ਪਲੰਘ ਵਿਛਾ ਦਿੱਤਾ ਉੱਠ ਕੇ ਬੇਬੇ ਜੀ ਨੇ ਬਹੁਤ ਸਤਿਕਾਰ ਕੀਤਾ
ਤਾਂ ਬੋਲੇ ਬੇਦੀਆਂ ਨਿਕੇਤਾ ਕਹੋ ਭਗਨੀ ਬੋਲਣ ਹੇਤਾ
ਉਸ ਵਕਤ ਬੇਦੀਆਂ ਦੀ ਕੁਲ ਦੇ ਨਿਸ਼ਾਨ ਰੂਪ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਬੋਲੇ ਬੇਬੇ ਜੀ ਦੱਸੋ ਇਹ ਸੱਦਣ ਦਾ ਕੀ ਸਬੱਬ ਹੈ ਤੁਹਾਡਾ
ਤੁਮ ਹਮਕੋ ਬੋਲ ਪਠਾਇਓ ਸੁਨ ਆਏ ਸਮੈ ਚੱਲ ਆਇਓ
ਤੁਸੀਂ ਮੈਨੂੰ ਸੁਨੇਹਾ ਭੇਜਿਆ ਹੈ ਤੁਲਸਾਂ ਦੇ ਹੱਥ ਉਹ ਸੁਣ ਕਰਕੇ ਮੈਂ ਛੇਤੀ ਹੀ ਚੱਲ ਕੇ ਆਇਆ ਹਾਂ
ਕਹਿ ਕਾਲੂ ਤਨ ਜਾ ਭਾਈ ਤਬ ਦਰਸ਼ਨ ਮਨ ਲਲਚਾਈ
ਬੇਬੇ ਕਹਿਣ ਲੱਗੀ ਭਰਾਤਾ ਜੀ ਬਸ ਵੈਸੇ ਹੀ ਦਰਸ਼ਨਾਂ ਨੂੰ ਜੀ ਕਰਦਾ ਸੀ ਤਾਂ ਤੁਹਾਨੂੰ ਬੁਲਾਇਆ ਹੈ ਜੀ
ਤਾਂ ਭੇਜੀ ਤੁਲਸਾ ਦਾਸੀ ਆਵਤ ਦੇਖ ਤਰਦਾ ਵਿਕਾਸੀ
ਤਾਂ ਮੈਂ ਤੁਲਸਾ ਦਾਸੀ ਭੇਜੀ ਸੀ ਤੇ ਹੁਣ ਮੇਰਾ ਮਨ ਤੁਹਾਡੇ ਦਰਸ਼ਨ ਕਰਕੇ ਪ੍ਰਸੰਨ ਹੋ ਗਿਆ ਹੈ
ਸ੍ਰੀ ਨਾਨਕ ਬਚਨ ਉਚਾਰੇ ਸੁਨ ਭਗਨੀ ਹਿਰਦੈ ਹਮਾਰੇ
ਧੰਨ ਗੁਰੂ ਨਾਨਕ ਦੇਵ ਜੀ ਨੇ ਬਚਨ ਕਹੇ ਸੁਣੋ ਭੈਣ ਜੀ ਸਾਡੇ ਮਨ ਦੇ ਅੰਦਰ
ਭ੍ਰਮ ਹੋਇਓ ਦੇਹੋ ਬਤਾਈ ਕਿਸ ਕਾਰਜ ਮੋਹੇ ਬੁਲਾਈ
ਨਹੀਂ ਨਹੀਂ ਅਸਲੀਅਤ ਦੱਸ ਦਿਓ ਕੀ ਹੈ ਕੋਈ ਗੱਲ ਨੀ ਜਿਹੜਾ ਭਰਮ ਹੋ ਗਿਆ ਨਾ ਹੁਣ ਬੋਲ ਹੀ ਦਿਓ ਤੁਸੀਂ ਮੈਨੂੰ
ਬਚਪਨੇ ਨਾਨਕੀ ਐਸੇ ਤੁਮ ਜਾਣਤ ਸਾਬਿਤ ਜੈਸੇ
ਵੀਰ ਜੀ ਤੁਸੀਂ ਫਿਰ ਸਾਰਾ ਜਾਣਦੇ ਹੀ ਹੋ ਹੁਣ ਮੈਂ ਤਾਂ ਨਹੀਂ ਕਹਿਣਾ ਆਪਣੇ ਮੂੰਹ ਨਾਲ ਮੇਰਾ ਵੀਰ ਰੱਬ ਹੈ ਪਰ ਤੁਸੀਂ ਜਾਣਦੇ ਹੋ ਕੀ ਗੱਲ ਹੈ
ਉਹ ਅੰਤਰ ਜਾਮੀ ਜਾਣੋ ਬਿਲ ਬੋਨਤ ਸਭ ਹੈ ਪਛਾਣੋ
ਵੀਰ ਜੀ ਤੁਸੀਂ ਤਾਂ ਅੰਤਰ ਜਾਮੀ ਹੋ ਅੰਦਰ ਦੀ ਜਾਣਨ ਹਾਰੇ ਹੋ ਬਿਨਾਂ ਬੋਲੇ ਹੀ ਸਭ ਜਾਣਦੇ ਹੋ, ਇਸ ਕਰਕੇ ਮੇਰੇ ਮੂੰਹੋਂ ਨਾ ਕਹਾਓ ਜੀ।
ਸੁਣ ਭਗਨੇ ਮੈਂ ਰਜਾਨੀ ਮੋਹਰਾ ਦੂਤੇ ਕਹਿਣਾ।
ਸੁਣੋ ਭੈਣ ਜੀ, ਮੈਂ ਮਨ ਚ ਜਾਣ ਲਈ ਗੱਲ, ਮੇਰੀ ਚੁਗਲੀ ਲਾਈ ਉੱਥੇ ਕਿਸੇ ਨੇ ਜਾ ਕੇ।
ਹਾਏ ਆਗੇ ਹਮੈ ਸੰਦੇਹੋ ਸਭ ਲੇਖਾ ਅਬ ਕਰ ਲੇ।
ਪਹਿਲਾਂ ਹੀ ਮੈਨੂੰ ਤਾਂ ਸ਼ੱਕ ਸੀ ਇਸ ਗੱਲ ਤੇ, ਇਸ ਕਰਕੇ ਚਾਹੀਦਾ ਕਿ ਹੁਣ ਲੇਖਾ ਆਪਾਂ ਕਰ ਹੀ ਲਈਏ ਬਾਕੀ ਦਾ ਵੀ।
ਬਹੁਤ ਦੇਰ ਭਾਈ ਬਿਨ ਲੇਖੇ ਧਨ ਲਿਖਸਾਂ ਕਿਤਨ ਸੇਖੇ।
ਹੁਣ ਬਾਕੀ ਵੱਧ ਧਨ ਕਿੰਨਾ ਨਿਕਲਦਾ ਚਲੋ ਇਹ ਤਾਂ ਦੇਖਦੇ ਹਾਂ, ਹੁਣ ਬਹੁਤ ਦੇਰ ਵੀ ਹੋ ਗਈ ਵੈਸੇ ਲੇਖਾ ਪਤਾ ਕੀਤੇ ਨੂੰ, ਹਿਸਾਬ ਕਿਤਾਬ ਕਰਾ ਹੀ ਲਈਏ।
ਮਿਟ ਜਾ ਹੈ ਮਨ ਸੰਦੇਹਾ ਆਇਆ ਪੂਰਬ ਹੀ ਮੁਝ ਪ੍ਰੇਹਾ।
ਮਿਟ ਜਾਏਗਾ ਮਨ ਦਾ ਸੰਦੇਹਾ ਸ਼ੰਕਾ, ਕਿਉਂ ਪਹਿਲਾਂ ਹੀ ਮੇਰੇ ਮਨ ਦੇ ਅੰਦਰ ਇਹ ਇੱਛਾ ਸੀ ਕਿ ਹੁਣ ਹਿਸਾਬ ਕਿਤਾਬ ਕਰਾ ਹੀ ਲੈਣਾ ਚਾਹੀਦਾ ਹੈ।
ਸੁਣ ਭਗਨੀ ਦੇ ਤਦਲੇਸਾ ਨੈ ਕਉ ਪ੍ਰਾਤ ਅੰਦੇਸਾ।
ਉਸ ਵਕਤ ਬੇਬੇ ਜੀ ਨੇ ਦਿਲਾਸਾ ਦਿੱਤਾ, ਭਰਾ ਜੀ ਡਰ ਤਾਂ ਵੈਸੇ ਕੋਈ ਨੀ, ਸੰਸਾ ਤਾਂ ਕੋਈ ਨੀ ਹੈ ਮੈਨੂੰ,
ਸਭ ਲੇਖਾ ਲੈਣਾ ਦੇਣਾ ਨਿਤ ਚੱਲਿਓ ਜਾਤ ਘੱਟ ਹੈ ਨਾ।
ਸੋ ਸਾਰਾ ਲੇਖਾ ਦੇਣਾ ਲੈਣਾ ਚੱਲਦਾ ਹੀ ਆਉਂਦਾ, ਨਿਤ ਚੱਲਿਓ ਜਾਤ ਘੱਟ ਹੈ ਨਾ, ਇਹ ਘੱਟ ਨੀ ਹੋਣਾ, ਇਹ ਲੇਖਾ ਪਤਾ ਤਾਂ ਇਸੇ ਤਰ੍ਹਾਂ ਹੀ ਹੋਣਾ, ਤੁਹਾਡਾ ਤਾਂ ਚੜ੍ਹਦੀ ਕਲਾ ਹੀ ਹੋਣੀ ਆ, ਪਰ ਕੀ ਕਰੀਏ ਸੰਸਾਰ ਹੈ, ਇਹ ਸੰਸਾਰ ਵਿੱਚ ਰੱਬ ਵੀ ਆਇਆ, ਰੱਬ ਨੂੰ ਵੀ ਲੇਖਾ ਦੇਣ ਲਾਇਆ। ਲੋਕ ਬੜੇ ਦੇਖੋ ਕੈਸੇ ਨੇ, ਨਹੀਂ ਸਮਝ ਸਕਦੇ ਗੁਰੂ ਨਾਨਕ ਸਾਹਿਬ ਨੂੰ, ਚਲੋ ਉਦੋਂ ਲੋਕ ਅਣਜਾਣ ਸੀ, ਹੁਣ ਸਮਝਦੇ, ਹੁਣ ਵੀ ਉਹੋ ਜਿਹੇ ਹਿਸਾਬ ਕਿਤਾਬ ਕਰ ਲੈਂਦੇ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਐਸਾ ਭਰੋਸਾ ਬਣਾਓ ਜੈਸਾ ਬੇਬੇ ਨਾਨਕੀ ਦਾ, ਜੈਸਾ ਭਾਈ ਬਾਲਾ ਦਾ ਭਰੋਸਾ ਹੈ, ਜੈਸਾ ਰਹਿ ਬੁਲਾਰ ਦੇ ਅੰਦਰ ਹੈ, ਐਸਾ ਯਕੀਨ ਮਨ ਦੇ ਅੰਦਰ ਬਣਾ ਕੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਚ ਚਿੱਤ ਜੋੜੀਏ, ਔਰ ਗੁਰਮੰਤਰ ਜੋ ਬਖਸ਼ਿਆ ਜਪੀਏ, ਸਤਿਗੁਰੂ ਸਾਡਾ ਭਲਾ ਕਰਨ। ਸੋ ਇਸ ਤਰ੍ਹਾਂ ਅਮਰ ਛਕਣ ਵਾਲੇ ਧਿਆਨ ਦੇ ਲੈਣ, ਸਟਕਟਨ ਗੁਰੂ ਘਰ ਦੇ ਵਿੱਚ ਕੱਲ ਨੂੰ 1 ਵਜੇ ਦੁਪਹਿਰੇ ਅਮਰ ਸੰਚਾਰ ਹੈ, ਕੋਈ ਕਿਤੋਂ ਵੀ ਛਕਣ ਵਾਸਤੇ ਜੇ ਇੱਛਾ ਰੱਖਦਾ ਹੋਵੇ, ਕੇਸੀ ਇਸ਼ਨਾਨ ਕਰ 5 ਕਕਾਰ ਪਹਿਣ ਕੇ ਪਹੁੰਚ ਜਾਣ ਛਕਣ ਵਾਸਤੇ, ਦੁਬਾਰਾ ਛਕਣ ਵਾਲੇ ਵੀ ਪਹੁੰਚ ਜਾਓ, ਕੋਈ ਕਰਹਿਤ ਹੋ ਗਈ ਬਖਸ਼ਾਓ, ਪਤੀ ਪਤਨੀ ਹੋਣ ਪਹੁੰਚ ਜਾਓ, ਬੱਚਿਆਂ ਨੂੰ ਲੈ ਕੇ ਜਾਓ ਨਾਲ, ਸਤਿਗੁਰੂ ਦੇ ਜਹਾਜ਼ ਤੇ ਚੜ ਜਾਓ, ਮੌਕਾ ਹੈ, ਸਤਿਗੁਰੂ ਕਿਰਪਾ ਕਰਨ। ਇਉਂ ਗੁਰਮੰਤਰ ਜੋ ਬਖਸ਼ਿਸ਼ ਕੀਤਾ ਗੁਰੂ ਸਾਹਿਬ ਨੇ, ਸੁੰਦਰ ਪ੍ਰਸੰਗ ਸ਼੍ਰਵਣ ਕੀਤਾ, ਧੰਨ ਗੁਰੂ ਨਾਨਕ ਸਾਹਿਬ, ਉਨ੍ਹਾਂ ਦੇ ਇਤਿਹਾਸ ਨੂੰ ਜਦੋਂ ਆਪਾਂ ਸੁਣਦੇ ਪੜ੍ਹਦੇ ਹਾਂ, 1 ਸੈਕਿੰਡ ਲਈ ਵੀ ਧਿਆਨ ਸਾਡਾ ਸੁਲਤਾਨਪੁਰ ਸਾਹਿਬ ਤੋਂ ਪਾਸੇ ਨਹੀਂ ਗਿਆ, ਅਸੀਂ ਤਾਂ ਉੱਥੇ ਹੀ ਰਹੇ। ਉਹ ਹੱਟੀ ਜਿਹਨੇ ਦਰਸ਼ਨ ਕੀਤੇ, ਉਹ ਬੇਬੇ ਨਾਨਕੀ ਦਾ ਘਰ, ਉਹ ਬੇਰ ਸਾਹਿਬ ਸਥਾਨ, ਇਹ ਉਨ੍ਹਾਂ ਸਮਾਂ ਆਪਣਾ ਸੱਚਖੰਡ ਚ ਪ੍ਰਵਾਨ ਹੋ ਜਾਂਦਾ, ਲੇਖੇ ਚ ਪੈਂਦਾ, ਮਨ ਦੀ ਸ਼ੁੱਧੀ ਹੋ ਜਾਂਦੀ ਹੈ। ਇਹ ਵੀ ਇੱਕ ਭਗਤੀ ਹੈ, ਇਹ ਵੀ ਇੱਕ ਸ਼ਰਵਣ ਦਰਸ਼ਨ ਹੈ, ਕਈਆਂ ਨੂੰ ਸ਼ਰਵਣ ਦਰਸ਼ਨ ਕਰਦਿਆਂ ਪ੍ਰਤੱਖ ਦਰਸ਼ਨ ਵੀ ਹੋ ਜਾਂਦੇ ਨੇ। ਇਸ ਕਰਕੇ ਗੁਰੂ ਕੀ ਸੰਗਤ ਚ ਬਹਿ ਕੇ ਕਥਾ ਸ਼ਰਵਣ ਕਰਦੇ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਇਹ ਸਾਰਾ ਸਮਾਂ ਸਾਡਾ ਸਤਿਗੁਰੂ ਜੀ ਪ੍ਰਵਾਨ ਕਰਦੇ। ਦੂਰ ਦੁਰਾਡੇ ਕੋਈ ਬੈਠਾ ਸੁਣਦਾ, ਉਹਦਾ ਧਿਆਨ ਵੀ ਸੁਲਤਾਨਪੁਰ ਸਾਹਿਬ ਚਲਿਆ ਗਿਆ, ਉਹਨੇ ਵੀ ਆਪਣੇ ਮਨ ਦੀ ਕਲਮ ਲੈ ਕੇ ਗੁਰੂ ਨਾਨਕ ਸਾਹਿਬ ਦਾ ਚਿੱਤਰ ਉੱਕਰਿਆ, ਬੇਬੇ ਨਾਨਕੀ ਦਾ ਚਿੱਤਰ ਉੱਕਰਿਆ, ਧਿਆਨ ਉੱਥੇ ਬਣਾਇਆ। ਉਹ ਧਿਆਨ ਲੱਗਣ ਕਰਕੇ ਮਨ ਦੀ ਹੋਰ ਸ਼ੁੱਧੀ ਹੋਈ, ਇਕਾਗਰਤਾ ਹੋਈ। ਇਉਂ ਇਤਿਹਾਸ ਦੀ ਕਥਾ, ਸਵੇਰ ਦੀ ਬਾਣੀ ਦੀ ਕਥਾ ਹੌਲੀ ਹੌਲੀ ਸੁਣ, ਹਰ ਕਥਾ ਉਤਾਰੀ ਮੈਲ। ਇਸ ਕਰਕੇ ਮਹਾਰਾਜ ਕਹਿੰਦੇ ਨੇ, ਉਹ ਕਥਾ ਸੁਣਦਿਆਂ ਸੁਣਦਿਆਂ ਮਨ ਦੀ ਮੈਲ ਉੱਤਰ ਜਾਂਦੀ ਹੈ, ਮਨ ਨਿਰਮਲ ਹੁੰਦਾ ਕਥਾ ਤੋਂ ਬਾਅਦ, ਫਿਰ ਉਸ ਵਕਤ ਮਨ ਦੇ ਅੰਦਰ ਮੋਹਰ ਛਾਪ ਲਾ ਦਈਏ, ਹੁਣ ਮਨ ਤਿਆਰ ਹੈ, ਸ਼ੁੱਧ ਹੋਇਆ ਹੋਇਆ, ਥੋੜਾ ਜਿਹਾ ਟਿਕਿਆ ਹੋਇਆ, ਇਹਦੇ ਉੱਤੇ ਲਾ ਲਓ ਨਾਮ ਦੇ ਠੱਪੇ, ਹਰ ਇੱਕ ਸਵਾਸ ਦੇ ਉੱਤੇ ਲਾ ਕੇ ਸਫਲਾ ਕਰੀਏ। ਵਾਹਿਗੁਰੂ ਵਾਹਿਗੁਰੂ।